حاقل چھند اس میں کیا دوش پچھانا، سن ست گر شبد بخانا، جہ بکے دمب کو ناشا، بڈ ٹھاکر روپ پر کاشا۔
واہ گرو جی کا خالصہ، واہ گرو جی کی فتح۔ پرم ستکار یوگ سنمان یوگ گرو کا خاص روپ، گرو خالصہ، سات سنگت، سات سنگت استھان جگمگ نور ہے۔ پتت پاون بھگت وچل ستگرو، تن تن شری گرو گرنتھ صاحب جی مہاراج گردیو جی دے پوتر چرنا چ سندھیا سمے دے دیوانا چکر ہو کے حاضریاں پر کے آپ جی نے ستگران دی امرت مئی بانی گربانی دا شبد کیرتن گرو کے کیرتنی سنگا پاسوں سرون کیتا ہے۔ کیرتن تو پرنت ستگران دے پاون اتحاس دی کتھا جو لڑی وار اتحاس ستگران دا چل رہا ہے سرون کرن لئی گرو پاتشاہ دے پاون چرنا وچ بڑے پیار ستکار شردا نال جڑ بیٹھے۔ تن گرو ارجن دیو صاحب جی مہاراج شری امرتسر صاحب وکھے براجمان ہن۔ امرت ویلے نتا پرتی اٹھ کے شنان پان کرن تو پرنت اپنے نج سروپ دے دھیان پرائن ہندے نے۔ ایک دن امرت ویلے جاگے خوہ دے جل تے شنان کرن تو بعد گرو کے سکھاں سمیت سری امرتسر سروور وچ جا کے شنان کیتا ہے۔ سچ کھنڈ سری ہرمندر صاحب دربار صاحب آ کے تن گرو رامداس صاحب جی دی سوہنی سندر مورت دا دھیان ہردے چ دھارن کر کے ستگرو گرو ارجن صاحب جی بڑے وراغ وچ آئے، نیتر پارائے، ہنجو وہ رہے نے۔ کچھ سامان دربار صاحب بیٹھے رہے، پھر سچ کھنڈ سری ہرمندر صاحب دیاں چار پرکرما کیتیاں۔ پرکرما کر کے نمسکار کر کے گرو رامداس صاحب دے سروپ دا دھیان تارن تو بعد درشنی ڈوڑی وال آئے نے، درشنی ڈوڑی تے نمسکار کر کے سروور دی پرکرما کردے ہوئے ٹرے نے۔ تے سروور دی پرکرما کردیا کردیا جدوں پورب دشا ول جا رہے سی تے رستے وچ ایک کرم کانڈی پنڈت سروور دی پرکرما وچ ایک سال گرام رکھ کے اودی پوجا کر رہا ہے، ارچنا کر رہا ہے۔ ستگرو جی کولوں گزر گئے، لنگ گئے، ویکھیا کہ پنڈت پکھانڈی کر رہا ہے۔ پنڈت بڑا کھجیا کہ گرو جی نے مینو نمسکار نہیں کیتی نہ ہی سال گرام نو۔ ستگرو جی دے من دی دشا جان کے دوبارہ پھر پرکرما کردیا کولوں آئے تے پنڈت جی نو پوچھیا، پنڈت جی کس کارن کر کے دکھی ہو اور کیوں گسا کر رہے ہو؟ کہنے لگا جی تسی چھتری ہو، میں برہمن ہاں، تانوں چھتریاں دا فرج بندا ہے کہ ساڈے برہمنا دے اگے تسی نمسکار کرو، تسی مینو نمسکار نہیں کیتی۔ مہاراج جی کہندے تیرا من تاں دساں دشاواں چ پھٹک رہیا سی، گھر دے کاراں وہاریاں تنداں تندیاں وچ جنجالاں چ پھسیا ہویا سی، تینوں نمسکار کیویں کردے؟ ਜੇ ਤੂੰ ਰੱਬ ਦੀ ਭਗਤੀ ਚ ਜੁੜਿਆ ਹੁੰਦਾ ਤੇ ਤੈਨੂੰ ਨਮਸਕਾਰ ਕਰਦੇ। ਜਦੋਂ ਸਤਿਗੁਰਾਂ ਨੇ ਜਵਾਬ ਦਿੱਤਾ, ਪੰਡਿਤ ਸਮਝ ਗਿਆ ਵੀ ਇਹ ਤਾਂ ਅੰਤਰਜਾਮੀ ਨੇ, ਮਨ ਦੀ ਦਸ਼ਾ ਵੀ ਜਾਣਦੇ ਨੇ, ਫਿਰ ਵੀ ਸਤਿਗੁਰਾਂ ਨਾਲ ਗਿਆਨ ਗੋਸ਼ਟੀ ਕਰਨ ਵਾਸਤੇ, ਚਰਚਾ ਕਰਨ ਵਾਸਤੇ ਬੋਲਿਆ। ਕਹਿਣ ਲੱਗਾ ਜੀ ਚਲੋ ਮੇਰੇ ਵਿੱਚ ਤੁਸੀਂ ਔਗਣ ਵੇਖਿਆ, ਖਾਮੀ ਵੇਖੀ ਹੈ, ਪਰ ਠਾਕੁਰ ਜੀ ਪਏ ਨੇ ਮੇਰੇ ਸਾਹਮਣੇ, ਇਹਨਾਂ ਨੂੰ ਤਾਂ ਨਮਸਕਾਰ ਕਰਨਾ ਤੁਹਾਡਾ ਫਰਜ਼ ਬਣਦਾ ਸੀ, ਇਹਨਾਂ ਵਿੱਚ ਤੁਸੀਂ ਕੀ ਦੋਸ਼ ਜਾਣਿਆ, ਇਹਨਾਂ ਵਿੱਚ ਕੀ ਦੋਸ਼ ਵੇਖਿਆ। ਜਦੋਂ ਪੰਡਿਤ ਜੀ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਾਵਨ ਪਵਿੱਤਰ ਸ਼ਬਦ ਆਪਣੇ ਪਵਿੱਤਰ ਬੁਖਾਰ ਬਿੰਦ ਚੋਂ ਉਚਾਰਨ ਕੀਤਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਮੁੱਖ ਵਾਕ ਰਾਮ ਕਲੀ ਮਹੱਲਾ ਪੰਜਵਾਂ, ਮੁਖ ਤੇ ਪੜਤਾ ਟੀਕਾ ਸਹਿਤ।
ਰਾਮ ਕਲੀ ਰਾਗ ਵਿਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਵੈਸੇ ਰਾਮ ਕਲੀ ਰਾਗ ਜਿਹੜਾ ਹੈ ਯੋਗੀਆਂ ਦਾ ਰਾਗ ਹੈ, ਬਹੁਤ ਸਾਰੀ ਯੋਗੀਆਂ ਨਾਲ ਜਿਹੜੀ ਚਰਚਾ ਹੋਈ ਹੈ, ਚਾਹੇ ਉਹ ਸਿੱਧ ਗੋਸ਼ਟ ਹੈ, ਉਹ ਸਤਿਗੁਰੂ ਜੀ ਨੇ ਰਾਮ ਕਲੀ ਰਾਗ ਦੇ ਵਿਚ ਹੀ ਦਰਜ ਕੀਤੀ ਹੈ। ਸੋ ਰਾਮ ਕਲੀ ਰਾਗ ਵਿਚ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ਼ਬਦ ਉਚਾਰਦੇ ਹਨ, ਬਖਸ਼ਿਸ਼ ਕਰਦਿਆਂ ਕਹਿੰਦੇ ਮੁਖ ਤੇ ਪੜਤਾ ਟੀਕਾ ਸਾਹਿਤ। ਪੰਡਿਤ ਜੀ ਮੂੰਹ ਤੋਂ ਤੁਸੀਂ ਟੀਕਿਆਂ ਦੇ ਸਮੇਤ ਗ੍ਰੰਥ ਪੜ੍ਹਦੇ ਹੋ, ਟੀਕਿਆਂ ਦੇ ਸਮੇਤ ਵਿਆਖਿਆ ਦੇ ਸਹਿਤ, ਟੀਕਾ ਕਹਿੰਦੇ ਨੇ ਵਿਆਖਿਆ ਨੂੰ, ਵੇਦਾਂ ਦੀ ਜਿਹੜੀ ਵਿਆਖਿਆ ਕੀਤੀ ਗਈ ਹੈ, ਵੇਦਾਂ ਦੀ ਜਿਹੜੀ ਵਿਚਾਰ ਕੀਤੀ ਗਈ ਹੈ, ਵੱਖੋ ਵੱਖਰੇ ਵਿਦਵਾਨਾਂ ਵੱਲੋਂ ਵੱਖੋ ਵੱਖਰਾ ਟੀਕਾ ਵੇਦਾਂ ਦਾ ਕੀਤਾ ਗਿਆ ਹੈ, ਪੁਰਾਣਾਂ ਦਾ ਟੀਕਾ ਕੀਤਾ ਗਿਆ ਹੈ, ਉਹਨਾਂ ਟੀਕਿਆਂ ਨੂੰ ਤੁਸੀਂ ਬੜੇ ਪਿਆਰ ਨਾਲ ਮੂੰਹ ਤੋਂ ਪੜ੍ਹਦੇ, ਕੇਵਲ ਮੂੰਹ ਤੋਂ ਪੜ੍ਹਨ ਤੱਕ ਹੀ ਸੀਮਤ ਹੋ। ਅੱਜ ਅੰਮ੍ਰਿਤ ਵੇਲੇ ਭਗਤ ਕਬੀਰ ਜੀ ਨੇ ਵੀ ਜੋ ਸ਼ਬਦ ਬਖਸ਼ਿਸ਼ ਕੀਤਾ ਉਸੇ ਪ੍ਰਥਾਏ ਹੈ, ਕਿਆ ਪੜ੍ਹੀਆ ਕਿਆ ਗੁਨੀਆ। ਕੇਵਲ ਪੜ੍ਹਨ ਮਾਤਰ ਦੇ ਨਾਲ ਕੀ ਹੋਵੇਗਾ, ਜੇ ਸਿਰਫ ਪੜ੍ਹ ਹੀ ਰਹੇ ਹੋ, ਪੜ੍ਹ ਕੇ ਹਿਰਦੇ ਚ ਨਹੀਂ ਵਸਾਉਂਦੇ, ਪੜ੍ਹ ਕੇ ਉਹਨੂੰ ਆਪਣੇ ਹਿਰਦੇ ਚ ਦੀ ਧਾਰਨ ਕਰਦੇ, ਤੇ ਫਿਰ ਉਸ ਪੜ੍ਹੇ ਹੋਏ ਦਾ ਕੀ ਲਾਭ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਮੁੱਖ ਤੋਂ ਟੀਕਿਆਂ ਦੇ ਸਮੇਤ, ਵਿਆਖਿਆ ਦੇ ਸਮੇਤ ਬਹੁਤ ਸਾਰੇ ਸ਼ਾਸਤਰ ਗ੍ਰੰਥ, ਵੇਦ, ਪੁਰਾਣ, ਸਿਮਰਤੀਆਂ ਜੋ ਹਨ ਉਹ ਪੜ੍ਹਦੇ ਹੋ।
ਹਿਰਦੇ ਰਾਮ ਨਹੀਂ ਪੂਰਨ ਰਹਿਤ,
ਨਾ ਹੀ ਤੁਹਾਡੇ ਹਿਰਦੇ ਵਿਚ ਰਾਮ ਦਾ ਨਾਮ ਹੈ ਤੇ ਨਾ ਹੀ ਤੁਹਾਡੀ ਪੂਰਨ ਰਹਿਣੀ ਬਹਿਣੀ ਹੈ। ਨਹੀਂ ਸ਼ਬਦ ਜਿਹੜਾ ਨਾ ਇਹ ਦਿੱਲੀ ਦੀਪਕ ਨਿਆਏ, ਦਿੱਲੀ ਦੀਪਕ ਨਿਆਏ ਉਸ ਨੂੰ ਕਹਿੰਦੇ ਨੇ ਵੀ ਜਿਵੇਂ ਦਰਵਾਜੇ ਦੀ ਦਹਲੀਜ ਚ ਦੀਵਾ ਰੱਖ ਦਿਓ, ਉਸ ਦੀਵੇ ਦੀ ਲੋ ਬਾਹਰ ਵੀ ਜਾਂਦੀ ਆ, ਉਹਦਾ ਪ੍ਰਕਾਸ਼ ਅੰਦਰ ਵੀ ਆਉਂਦਾ। ਏਦਾਂ ਜਿਵੇਂ ਇੱਥੇ ਵੀ ਸਤਿਗੁਰੂ ਜੀ ਦਿੱਲੀ ਦੀਪਕ ਨਿਆਏ ਦੀ ਵਰਤੋਂ ਕਰਦੇ ਆ, ਨਹੀਂ ਸ਼ਬਦ ਜਿਹੜਾ ਆਇਆ ਨਾ ਹਿਰਦਾ ਰਾਮ ਨਹੀਂ ਪੂਰਨ ਰਹਿਤ, ਨਹੀਂ ਸ਼ਬਦ ਦੋਵਾਂ ਪਾਸੇ ਜੁੜੇਗਾ, ਹਿਰਦਾ ਰਾਮ ਨਹੀਂ ਤੇ ਦੂਜੇ ਪਾਸੇ ਨਹੀਂ ਪੂਰਨ ਰਹਿਤ, ਕਿ ਨਾ ਹੀ ਤੁਹਾਡੇ ਹਿਰਦਿਆਂ ਵਿਚ ਵਾਹਿਗੁਰੂ ਪਰਮੇਸ਼ਰ ਰਾਮ ਦਾ ਨਾਮ ਵਸਦਾ ਹੈ, ਤੇ ਨਾ ਹੀ ਤੁਹਾਡੀ ਜਿਹੜੀ ਰਹਿਤ ਹੈ ਉਹ ਪੂਰਨ ਹੈ, ਰਹਿਣੀ ਬਹਿਣੀ ਵੀ ਤੁਹਾਡੀ ਅਧੂਰੀ ਹੈ। ਉਦਾਂ ਤੁਸੀਂ ਟੀਕਿਆਂ ਦੇ ਵਿਆਖਿਆ ਦੇ ਸਮੇਤ ਟੀਕੇ ਪੜ੍ਹਦੇ ਹੋ, ਵੇਦ ਸ਼ਾਸਤਰ ਪੜ੍ਹਦੇ ਹੋ, ਪਰ ਤੁਹਾਡੇ ਹਿਰਦੇ ਚ ਤਾਂ ਰਾਮ ਨਹੀਂ ਵਸਦਾ, ਹਿਰਦੇ ਵਿਚ ਰਾਮ ਦਾ ਨਾਮ ਤੁਹਾਡੇ ਨਹੀਂ ਨਿਵਾਸ ਕਰਦਾ, ਤੇ ਨਾ ਹੀ ਤੁਹਾਡੀ ਕੋਈ ਰਹਿਤ ਹੈ ਪੂਰਨ। ਰਹਿਤ ਤਾਂ ਹੋਣੀ ਚਾਹੀਦੀ ਹੈ ਨਾ, ਰਹਿਣੀ ਬਹਿਣੀ ਹੋਣੀ ਚਾਹੀਦੀ ਹੈ, ਖਾਲਸੇ ਨੂੰ ਵੀ ਸਤਿਗੁਰਾਂ ਨੇ ਰਹਿਣੀ ਬਹਿਣੀ ਦਾ ਧਾਰਨੀ ਬਣਾਇਆ। ਜਿਹੜਾ ਰਹਿਣੀ ਬਹਿਣੀ ਦਾ ਧਾਰਨੀ ਹੈ ਉਹੀ ਸਿੱਖ ਗੁਰੂ ਨੂੰ ਪਿਆਰਾ ਲੱਗਦਾ, ਜਿਹੜਾ ਰਹਿਣੀ ਬਹਿਣੀ ਤੋਂ ਵਿਹੂਣਾ ਹੈ ਉਹ ਸਿੱਖ ਗੁਰੂ ਨੂੰ ਪਿਆਰਾ ਨਹੀਂ ਲੱਗਦਾ। ਸਤਿਗੁਰਾਂ ਦਾ ਆਪਣਾ ਕਥਨ ਹੈ, ਰਹਿਣੀ ਰਹੇ ਸੋਈ ਸੁਖ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰ। ਰਹਿਤ ਬਿਨਾਂ ਨਾ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਜੇ ਰਹਿਤ ਹੈ ਤਾਂ ਸਿੱਖ ਹੈ, ਜੇ ਰਹਿਤ ਨਹੀਂ ਤੇ ਫਿਰ ਸਿੱਖ ਵੀ ਨਹੀਂ ਹੈ। ਸਾਹਿਬ ਕਹਿੰਦੇ ਤੇਰੀ ਤਾਂ ਰਹਿਤ ਵੀ ਪੂਰਨ ਨਹੀਂ ਹੈ, ਰਹਿਤ ਵੀ ਤੇਰੀ ਅਧੂਰੀ ਹੈ, ਤੇ ਨਾ ਹੀ ਤੇਰੇ ਹਿਰਦੇ ਵਿੱਚ ਰਾਮ ਦਾ ਨਾਮ ਹੈ।
ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ,
ਉਪਦੇਸ਼ ਕਰ ਕਰਕੇ ਲੋਕਾਂ ਨੂੰ ਤਾਂ ਪੱਕੇ ਕਰਾਉਣਾ ਉਪਦੇਸ਼ ਵੀ ਇਹ ਕੰਮ ਏਦਾਂ ਕਰਨਾ ਚਾਹੀਦਾ, ਏਦਾਂ ਕਰਨਾ ਚਾਹੀਦਾ। ਲੋਕਾਂ ਵਾਸਤੇ ਤਾਂ ਉਪਦੇਸ਼ ਹੈ ਤੇਰੇ ਕੋਲ, ਤੂੰ ਟੀਕੇ ਪੜੇ ਹੋਏ ਨੇ, ਵਿਆਖਿਆ ਪੜੀ ਹੋਈ ਹੈ ਵੇਦਾਂ ਦੀ, ਤੇ ਲੋਕਾਂ ਨੂੰ ਉਪਦੇਸ਼ ਕਰ ਕਰਕੇ ਉਪਦੇਸ਼ ਦ੍ਰਿੜ ਕਰਾਉਣਾ ਕਿ ਭਾਈ ਲੋਕਾਂ ਦੁਨੀਆਂ ਦੇ ਲੋਕੋ ਇਹ ਉਪਦੇਸ਼ ਦ੍ਰਿੜ ਕਰੋ, ਇਹ ਕੰਮ ਕਰਿਆ ਕਰੋ, ਇਹ ਨਾ ਕਰਿਆ ਕਰੋ, ਇਹਨਾਂ ਕਰਮਾਂ ਦਾ ਤਿਆਗ ਕਰੋ, ਇਹ ਕਰਮ ਧਾਰਨ ਕਰੋ, ਇਹ ਪਾਪ ਹੈ, ਇਹ ਪੁੰਨ ਹੈ। ਏਦਾਂ ਦਾ ਜਿਹੜਾ ਉਪਦੇਸ਼ ਹੈ ਉਹ ਲੋਕਾਂ ਨੂੰ ਤੁਸੀਂ ਦ੍ਰਿੜ ਕਰਾਉਂਦੇ ਹੋ, ਉਪਦੇਸ਼ ਲੋਕਾਂ ਦੇ ਹਿਰਦੇ ਵਿੱਚ ਦ੍ਰਿੜ ਕਰਾਉਂਦੇ ਹੋ।
ਆਪਣਾ ਕਹਿਆ ਆਪਣਾ ਕਮਾਵੇ,
ਪਰ ਪੰਡਿਤ ਜੀ ਜੋ ਤੁਸੀਂ ਆਪਣਾ ਕਿਹਾ ਹੋਇਆ ਹੈ ਉਹ ਆਪ ਤਾਂ ਕਮਾਉਂਦੇ ਨਹੀਂ, ਆਪਣੇ ਕਹੇ ਹੋਏ ਨੂੰ ਲੋਕਾਂ ਨੂੰ ਤਾਂ ਉਪਦੇਸ਼ ਦ੍ਰਿੜ ਕਰਾਉਂਦੇ ਹੋ ਪਰ ਆਪਣਾ ਕਿਹਾ ਆਪ ਨਹੀਂ ਕਮਾਉਂਦੇ। ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਬਹੁਤ ਸਾਰੇ ਪ੍ਰਮਾਣ ਗੁਰਬਾਣੀ ਚ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਕਲਗੀਧਰ ਪਾਤਸ਼ਾਹ ਜੀ ਵੀ ਕਹਿੰਦੇ ਅਵਰਨ ਕਹਿ ਉਪਦੇਸ਼ਤ ਹੈ ਪਾਸ, ਤੋਹੇ ਪ੍ਰਬੋਧ ਨਾ ਲਾਗੋ। ਇਹ ਪਸ਼ੂ ਦੂਜਿਆਂ ਨੂੰ ਤਾਂ ਭਰੇ ਉਪਦੇਸ਼ ਦੇ ਕੇ ਦ੍ਰਿੜ ਕਰਾਉਣਾ, ਪਰ ਜਿਹੜਾ ਉਪਦੇਸ਼ ਦੂਜਿਆਂ ਨੂੰ ਦੇਣਾ ਉਹ ਆਪ ਕਿਉਂ ਨਹੀਂ ਕਮਾਉਂਦਾ? ਸਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸ਼ਾਸਤਰ ਵੇਦ ਖੜੋ ਖੜੋ ਕੇ ਬੜੀਆਂ ਉੱਚੀਆਂ ਟਾਰਾਂ ਲਾ ਲਾ ਕੇ ਉਹਨਾਂ ਸ਼ਾਸਤਰਾਂ ਦੀ ਵੇਦਾਂ ਦੀ ਵਿਆਖਿਆ ਉਹ ਕਰ ਕਰਕੇ ਲੋਕਾਂ ਨੂੰ ਸੁਣਾਉਣਾ, ਪਰ ਆਪਣੇ ਕਰਮ ਤੇੜੇ ਸੰਸਾਰੀ ਨੇ, ਆਪ ਤੋਂ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੋ ਰਿਹਾ। ਗੁਰੂ ਅਰਜਨ ਸਾਹਿਬ ਇਸ ਪੰਡਿਤ ਨੂੰ ਵੀ ਕਹਿ ਰਹੇ, ਪੰਡਿਤ ਜੀ ਲੋਕਾਂ ਨੂੰ ਤਾਂ ਉਪਦੇਸ਼ ਦ੍ਰਿੜ ਕਰਾਉਂਦੇ ਹੋ ਪਰ ਲੋਕਾਂ ਨੂੰ ਉਪਦੇਸ਼ ਦ੍ਰਿੜ ਕਰਾ ਕੇ ਆਪਣਾ ਕਿਹਾ ਹੋਇਆ ਆਪ ਨਹੀਂ ਕਮਾਉਂਦੇ, ਆਪਣਾ ਕਿਹਾ ਹੋਇਆ ਆਪ ਨਹੀਂ ਕਮਾਉਂਦੇ। ਕਿਤਨੇ ਕਥਾ ਦਰਬਾਰ ਹੁੰਦੇ ਨੇ, ਕਿਤਨੇ ਕੀਰਤਨ ਦਰਬਾਰ ਹੁੰਦੇ ਨੇ, ਫਿਰ ਵੀ ਸਾਡੀ ਜਿਹੜੀ ਗਿਣਤੀ ਹੈ ਜਾਂ ਸਾਡਾ ਜਿਹੜਾ ਪ੍ਰਚਾਰ ਹੈ ਉਹ ਦਿਨ ਪ੍ਰਤੀ ਦਿਨ ਨਿਕਲਦਾ ਹੀ ਜਾ ਰਿਹਾ, ਘਟਦਾ ਹੀ ਜਾ ਰਿਹਾ। ਇਹਦਾ ਕਾਰਨ ਇਹ ਹੈ ਕਿ ਜਿਹੜੇ ਕਹਿਣ ਵਾਲੇ ਨੇ, ਕਥਨ ਕਰਨ ਵਾਲੇ ਨੇ, ਉਹਨਾਂ ਦੇ ਆਪਣੇ ਜੀਵਨ ਵੀ ਢਿੱਲੇ ਹੋ ਗਏ ਨੇ। ਉਹ ਆਪ ਆਪਣੇ ਜੀਵਨ ਕਰਕੇ ਢਲਿਆਈਆਂ ਕਚਿਆਈਆਂ ਦੇ ਧਾਰਨੀ ਹੋ ਚੁੱਕੇ, ਇਸ ਕਰਕੇ ਉਹਨਾਂ ਦੇ ਕਹਿਣ ਦਾ ਵੀ ਅਸਰ ਅੱਗੇ ਨਹੀਂ ਹੁੰਦਾ। ਜੇ ਭਰੀ ਹੋਈ ਬੰਦੂਕ ਦਾ ਨਿਸ਼ਾਨਾ ਲਾਓਗੇ ਤੇ ਨਿਸ਼ਾਨਾ ਲੱਗੇਗਾ, ਖਾਲੀ ਨੂੰ ਚਲਾਈ ਜਾਓਗੇ ਕਿਤੇ ਨਿਸ਼ਾਨਾ ਨਹੀਂ ਲੱਗਣਾ। ਜਿਹੜਾ ਆਪ ਕਮਾਈ ਕਰਦਾ ਹੈ ਉਸੇ ਦੇ ਕਹੇ ਹੋਏ ਦਾ ਅੱਗੇ ਅਸਰ ਹੁੰਦਾ ਹੈ। ਜਿਹੜਾ ਆਪ ਕਮਾਈ ਤੋਂ ਸੱਖਣਾ ਵਿਹੂਣਾ ਹੈ, ਮਹਾਰਾਜ ਜੀ ਉਹੋ ਜਿਹੇ ਪੰਡਿਤਾਂ ਨੂੰ ਇੱਥੇ ਕਹਿ ਰਹੇ ਨੇ ਕਿ ਲੋਕਾਂ ਨੂੰ ਤਾਂ ਦ੍ਰਿੜ ਕਰਾਉਂਦੇ ਹੋ ਪਰ ਆਪਣਾ ਕਿਹਾ ਆਪ ਨਹੀਂ ਕਮਾਉਂਦੇ। ਇੱਕ ਪੰਡਿਤ ਜੀ ਕਥਾ ਕਰ ਰਹੇ ਸੀ, ਕਹਿੰਦੇ ਇੱਕ ਵਾਰੀ ਲਕਸ਼ਮੀ ਜੀ ਨੇ ਬੈਂਗਣਾਂ ਦੀ ਸਬਜ਼ੀ ਬਣਾਈ ਤੇ ਨਾਰਦ ਮੁਨੀ ਜੀ ਆ ਗਏ, ਇਹਨੇ ਨੂੰ ਕਹਿਣ ਲੱਗੇ ਲਕਸ਼ਮੀ ਜੀ ਨੂੰ ਵੀ ਮੈਨੂੰ ਭੁੱਖ ਲੱਗੀ ਹੈ, ਸਬਜ਼ੀ ਕਾਹਦੀ ਬਣਾਈ ਹੈ, ਭਾਜੀ ਕਾਹਦੀ ਬਣਾਈ? ਉਹਨੇ ਆਖਿਆ ਜੀ ਬੈਂਗਣਾਂ ਦੀ। ਨਾਰਦ ਜੀ ਕਹਿੰਦੇ ਤਾਂ ਮੈਨੂੰ ਬੜੇ ਪਸੰਦ ਨੇ, ਇੱਦਾਂ ਕਰੋ ਵੀ ਮੈਨੂੰ ਪ੍ਰਸ਼ਾਦਾ ਛਕਾਓ, ਲੰਗਰ ਛਕਾਓ। ਲਕਸ਼ਮੀ ਜੀ ਕਹਿਣ ਲੱਗੇ ਵੀ ਮੈਂ ਪ੍ਰਸ਼ਾਦਾ ਪਹਿਲਾਂ ਭਗਵਾਨ ਵਿਸ਼ਨੂੰ ਜੀ ਨੂੰ ਚਕਾਣਾ, ਮੇਰੇ ਪਤੀ ਦੇ ਵਾਸਤੇ ਪ੍ਰਸ਼ਾਦਾ ਬਣਾਇਆ, ਤੈਨੂੰ ਕਿਵੇਂ ਪਹਿਲਾਂ ਦੇ ਦਿਆਂ? ਨਾਰਦ ਨੇ ਆਖਿਆ ਵੀ ਨਹੀਂ, ਤੁਸੀਂ ਪ੍ਰਸ਼ਾਦਾ ਦੇ ਦਿਓ। ਇਹ ਕਥਾ ਦਸਮ ਗ੍ਰੰਥ ਸਾਹਿਬ ਵਿੱਚ ਵੀ ਕਲਗੀਧਰ ਨੇ ਲਿਖੀ ਹੈ। ਬਾਰ ਬਾਰ ਕਹਿਣ ਤੇ ਲਕਸ਼ਮੀ ਨੇ ਨਾਰਦ ਨੂੰ ਪ੍ਰਸ਼ਾਦਾ ਨਹੀਂ ਦਿੱਤਾ, ਤੇ ਨਾਰਦ ਨੇ ਸਰਾਪ ਦੇ ਦਿੱਤਾ ਕਿ ਜਾ ਤੂੰ ਜਲੰਧਰ ਰਾਕਸ਼ ਦੇ ਘਰ ਰਾਕਸ਼ਣੀ ਬਣ ਕੇ ਜਨਮ ਲਵੇ, ਉਹਦੇ ਘਰ ਜਾ ਕੇ ਉਹਦੀ ਪਤਨੀ ਬਣੇ, ਤੇ ਤੇਰਾ ਨਾਂ ਹੋਏਗਾ ਬਿਰੰਦਾ। ਬੈਂਗਣਾ ਨੂੰ ਬਿਰੰਦਾਰਕ ਵੀ ਕਹਿੰਦੇ, ਬਿਰੰਦਾਰਕ। ਇਹਦਾ ਨਾਂ ਉਸ ਬੈਂਗਣਾ ਦੀ ਸਬਜ਼ੀ ਤੋਂ ਬਿਰੰਦਾ ਬਣ ਗਿਆ। ਹੁਣ ਜਲੰਧਰ ਰਿਸ਼ੀ ਦੇ ਨਾਲ ਜਦੋਂ ਜਲੰਧਰ ਦੈਂਤ ਦੇ ਨਾਲ ਯੁੱਧ ਕਰਨਾ ਸੀ ਤੇ ਭਗਵਾਨ ਵਿਸ਼ਨੂੰ ਜੀ ਆਏ, ਪਰ ਹੁਣ ਬਿਰੰਦਾ ਜਿਹੜਾ ਤਪ ਸੀ ਸੱਤ ਸੀ ਉਹਦੇ ਕਰਕੇ ਜਲੰਧਰ ਹਾਰ ਨਹੀਂ ਸੀ ਰਿਹਾ। ਉਹਨੇ ਜਲੰਧਰ ਦਾ ਭੇਖ ਵਟਾ ਕੇ ਵਿਸ਼ਨੂੰ ਨੇ ਇਹਦਾ ਜਦੋਂ ਸੱਤ ਤੋੜਿਆ ਤਾਂ ਉਸ ਵਕਤ ਉਸ ਬਿਰੰਦਾ ਨੇ ਇਹਨੂੰ ਸਰਾਪ ਦਿੱਤਾ ਭਗਵਾਨ ਵਿਸ਼ਨੂੰ ਨੂੰ ਕਿ ਜਾ ਤੂੰ ਗੰਡਕਾ ਨਦੀ ਵਿਚ ਪੱਥਰ ਬਣ ਕੇ ਜਨਮ ਲੈ। ਉਥੋਂ ਫਿਰ ਸਾਲ ਗ੍ਰਾਮ ਬਣਿਆ ਜਿਹਨੂੰ ਇਹ ਠਾਕੁਰ ਜਾਣ ਕੇ ਪੂਜਦੇ, ਉਹਨੇ ਸਰਾਪ ਦਿੱਤਾ ਸੀ। ਪੰਡਿਤ ਜੀ ਨੇ ਸਾਰੀ ਕਥਾ ਸੁਣਾ ਕੇ ਤੇ ਬਾਅਦ ਵਿਚ ਕਿਹਾ ਵੀ ਸਾਨੂੰ ਬੈਂਗਣ ਨਹੀਂ ਖਾਣੇ ਚਾਹੀਦੇ, ਨਾ ਬੈਂਗਣਾ ਕਰਕੇ ਭਗਵਾਨ ਵਿਸ਼ਨੂੰ ਜੀ ਨੂੰ ਕਿੱਡਾ ਵੱਡਾ ਸਰਾਪ ਮਿਲਿਆ, ਉਹ ਪੱਥਰ ਦੀ ਮੂਰਤ ਜਾ ਬਣੇ। ਜਦੋਂ ਪੰਡਿਤ ਜੀ ਕਥਾ ਕਰ ਰਹੇ ਸੀ, ਪੰਡਤਾਣੀ ਵੀ ਇਹਦੀ ਘਰਵਾਲੀ ਵੀ ਕਥਾ ਸੁਣਦੀ ਸੀ, ਪੰਡਿਤ ਜੀ ਆਪ ਸਵੇਰੇ ਪਹਿਲਾਂ ਘਰ ਬੈਂਗਣ ਦੇ ਕੇ ਗਏ ਸੀ ਵੀ ਆਉਂਦਿਆਂ ਨੂੰ ਸਬਜ਼ੀ ਬਣਾ ਲਈ। ਹੁਣ ਜਦੋਂ ਪੰਡਤਾਣੀ ਨੇ ਸੁਣਿਆ, ਉਹ ਘਰ ਗਈ, ਉਹਨੇ ਜਾ ਕੇ ਸਾਰੇ ਬੈਂਗਣ ਚੁੱਕ ਕੇ ਸੁੱਟ ਦਿੱਤੇ, ਇਹਨਾਂ ਕਰਕੇ ਤਾਂ ਭਗਵਾਨ ਜੀ ਨੂੰ ਸਰਾਪ ਮਿਲਿਆ, ਇਹ ਕਾਹਨੂੰ ਬਣਾਉਣੇ। ਪੰਡਿਤ ਜੀ ਨੇ ਆਪ ਕਿਹਾ, ਦਾਲ ਬਣਾ ਕੇ ਦਾਲ ਰਿੰਨ ਕੇ ਲਿਆ ਕੇ ਪੰਡਿਤ ਜੀ ਦੇ ਮੂਹਰੇ ਰੱਖੀ ਤੇ ਪੰਡਿਤ ਜੀ ਕਹਿਣ ਲੱਗੇ ਵੀ ਤੂੰ ਇਹ ਦਾਲ ਲਿਆ ਕੇ ਰੱਖ ਦਿੱਤੀ, ਬੈਂਗਣ ਕਿੱਥੇ ਗਏ ਨੇ? ਕਹਿੰਦੀ ਉਹ ਤਾਂ ਮੈਂ ਸੁੱਟ ਦਿੱਤੇ, ਤੁਸੀਂ ਆਪ ਤਾਂ ਕਿਹਾ ਸੀ ਖਾਣੇ ਨਹੀਂ ਚਾਹੀਦੇ। ਪੰਡਿਤ ਜੀ ਕਹਿਣ ਲੱਗੇ ਤਾਂ ਲੋਕਾਂ ਵਾਸਤੇ ਆ, ਆਪਣੇ ਵਾਸਤੇ ਥੋੜੀ ਹੈ। ਇਹੋ ਜਿਹਾ ਜੀਵਨ ਬਣ ਚੁੱਕਾ ਹੈ ਉਪਦੇਸ਼ ਕਰਤਾਵਾਂ ਦਾ ਕਿ ਦੂਜਿਆਂ ਵਾਸਤੇ ਆ, ਸਾਡੇ ਵਾਸਤੇ ਨਹੀਂ। ਹਰ ਇੱਕ ਇਨਸਾਨ ਇਹੀ ਸੋਚ ਲਈ ਬੈਠਾ, ਕਹਿੰਦਾ ਜੀ ਮੇਰੇ ਵਾਸਤੇ ਨਹੀਂ ਇਹ ਲਾਗੂ ਹੁੰਦਾ। ਜਿਵੇਂ ਸੁਥਰੇ ਨੇ ਵੀ ਕਹਿ ਦਿੱਤਾ ਨਾ, ਕੇਤੇ ਲੈ ਲੈ ਮੁੱਕਰ ਪਾਹੇ, ਤੇ ਮਹਾਰਾਜ ਜੀ ਕਿਹਾ ਅੱਗੇ ਵੀ ਪੜ, ਕਹਿੰਦਾ ਜੀ ਅੱਗੇ ਹੁਣ ਸਾਰੀ ਪੰਕਤੀਆਂ ਮੈਂ ਹੀ ਕਮਾਉਣੀਆਂ ਨੇ, ਮੈਂ ਇੱਕ ਹੀ ਕਮਾ ਲਈ ਬਥੇਰੀ ਹੈ, ਦੂਜੀਆਂ ਹੋਰਾਂ ਵਾਸਤੇ ਨੇ ਉਹ ਕਮਾਉਣਗੇ। ਅਸੀਂ ਆਪਣੇ ਮਤਲਬ ਦਾ ਬਚਨ ਕੱਢ ਕੇ ਬਸ ਉਥੇ ਤੱਕ ਹੀ ਸੀਮਿਤ ਰਹਿਣਾ ਚਾਹੁੰਦੇ ਤੇ ਦੂਜਿਆਂ ਨੂੰ ਉਪਦੇਸ਼ ਦਿੰਦੇ ਹਾਂ ਵੀ ਤੂੰ ਇਹ ਕੰਮ ਨਾ ਕਰਿਆ ਕਰ, ਆਹ ਨਾ ਕਰਿਆ ਕਰ। ਆਪ ਅਸੀਂ ਉਹੋ ਜਿਹੇ ਕਰਮਾਂ ਚ ਪ੍ਰਵਿਰਤ ਹਾਂ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ, ਆਪਣਾ ਕਹਿਆ ਆਪ ਨਾ ਕਮਾਵੇ, ਜੋ ਤੂੰ ਆਪ ਕਹਿੰਦਾ ਹੈ ਉਹ ਤੂੰ ਆਪ ਤਾਂ ਕਮਾਉਂਦਾ ਨਹੀਂ, ਆਪਣਾ ਕਿਹਾ ਹੋਇਆ ਤਾਂ ਘੱਟੋ ਘੱਟ ਆਪ ਕਮਾ ਲੈ, ਕਿਸੇ ਦੂਜੇ ਮਹਾਂਪੁਰਖ ਸਾਧੂ ਮਹਾਤਮਾ ਦਾ ਕਿਹਾ ਹੋਇਆ ਤਾਂ ਤੂੰ ਕੀ ਕਮਾਵੇਂਗਾ, ਘੱਟੋ ਘੱਟ ਜੋ ਤੂੰ ਆਪ ਕਹਿ ਰਿਹਾ ਉਹ ਤਾਂ ਕਮਾਲ ਹੈ। ਕਹਿੰਦੇ ਉਹ ਵੀ ਤੂੰ ਆਪਣਾ ਕਿਹਾ ਹੋਇਆ ਆਪ ਨਹੀਂ ਕਮਾਉਂਦਾ।
ਪੰਡਤ ਵੇਦ ਵਿਚਾਰ ਪੰਡਤ,
ਇਹ ਪੰਡਿਤ ਜੀ ਵੇਦਾਂ ਨੂੰ ਚੰਗੀ ਤਰ੍ਹਾਂ ਵਿਚਾਰੋ ਕਿ ਉਹ ਕਹਿ ਕੀ ਰਹੇ ਨੇ, ਉਹਨਾਂ ਵੇਦਾਂ ਦੇ ਵਿੱਚ ਸਿਧਾਂਤ ਕੀ ਹੈ, ਉਹਨਾਂ ਵੇਦਾਂ ਦੇ ਵਿੱਚ ਪ੍ਰੇਰਨਾ ਕੀ ਆ, ਉਹਨਾਂ ਦੀ ਵਿਚਾਰ ਵੀ ਤਾਂ ਕਰੋ। ਮਹਾਰਾਜ ਜੀ ਕਹਿੰਦੇ ਵੇਦ ਕਤੇਬ ਕਹੂ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਵੇਦਾਂ ਕਤੇਬਾਂ ਨੂੰ ਝੂਠਾ ਕਹਿਣ ਦੀ ਲੋੜ ਨਹੀਂ, ਝੂਠਾ ਤਾਂ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਜਿਹੜਾ ਵਿਚਾਰ ਕੇ ਵੇਖਦਾ ਨਹੀਂ ਵੀ ਇਹਨਾਂ ਵਿੱਚ ਹੈ ਕਿ ਇਹ ਕਹਿ ਕੀ ਰਹੇ ਨੇ। ਇਹ ਕਹਿ ਰਹੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕੁਝ ਕਹਿ ਰਹੇ ਨੇ। ਮਹਾਰਾਜ ਜੀ ਕਹਿੰਦੇ ਕੀ ਕਹਿ ਰਹੇ ਨੇ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਉਹ ਸਾਰੇ ਕਹਿ ਰਹੇ ਨੇ, ਸਿਮਰਤੀਆਂ ਕਹਿ ਰਹੇ ਨੇ, ਸ਼ਾਸਤਰ ਵੇਦ ਪੁਰਾਣ ਕੁਰਾਨ ਸਭ ਕਹਿ ਰਹੇ ਨੇ ਕਿ ਨਾਮ ਤੋਂ ਬਿਨਾਂ ਸਭ ਕੂੜ ਹੈ, ਕੂੜ ਹੈ, ਕੂੜ ਹੈ ਭਾਈ, ਨਾਮ ਤੋਂ ਬਿਨਾਂ ਸਭ ਗੱਲਾਂ ਹੋਛੀਆਂ ਨੇ, ਖਾਲੀ ਨੇ, ਕਿਸੇ ਲੇਖੇ ਚ ਨਹੀਂ। ਮਹਾਰਾਜ ਜੀ ਕਹਿੰਦੇ ਪੰਡਿਤ ਜੀ ਵੇਦਾਂ ਨੂੰ ਵਿਚਾਰੋ। ਪੰਡਿਤ ਦੋ ਵਾਰੀ ਸ਼ਬਦ ਆਇਆ, ਇੱਕ ਪੰਡਿਤ ਦਾ ਮਤਲਬ ਪੰਡਿਤ ਨੂੰ ਸੰਬੋਧਨ ਕੀਤਾ, ਦੂਜਾ ਪੰਡਿਤ ਦਾ ਮਤਲਬ ਆ ਪੰਡ ਜਮਾਂ ਤੀ ਤੀਕਸ਼ਣ। ਤੀਕਸ਼ਣ ਕਹਿੰਦੇ ਨੇ ਬਰੀਕ ਨੂੰ, ਪੰਡ ਕਹਿੰਦੇ ਨੇ ਬੁੱਧੀ ਨੂੰ, ਜਿਸ ਦੀ ਬੁੱਧੀ ਤੀਕਸ਼ਣ ਹੋਵੇ ਉਹਨੂੰ ਕਹਿੰਦੇ ਨੇ ਪੰਡਿਤ। ਮਹਾਰਾਜ ਜੀ ਕਹਿੰਦੇ ਆਪਣੀ ਤੀਕਸ਼ਣ ਬੁੱਧੀ ਨਾਲ ਵੇਦਾਂ ਦੇ ਵਿਚਾਰ ਕਰੋ ਪੰਡਿਤ ਜੀ, ਵੇਦ ਕੀ ਕਹਿੰਦੇ ਹਨ।
मन का क्रोध निवार पंडित।
ए पंडित जी, जेड़ा क्रोध तुसी अपने मन च धारण किया होया है, इस क्रोध नु निवारो, ए क्रोध दी निवृत्ति करो, क्योंकि वेद कहिंदे ने, शास्त्र कहिंदे ने, क्रोध नाल धर्म दा नाश हुंदा है। वेद ते शास्त्रां दा कथन है कि क्रोध कीतिआं धर्म दा नाश हुंदा, धर्म नष्ट हुंदा है। होत क्रोध ते धर्म विभंगा, सार उपतावली दा करता पंडित हरदयाल भी कहिंदा कि क्रोध करके धर्म दा नाश हुंदा है। इस करके पंडित जी, जेड़ा क्रोध तुसी अपने हिरदे च धारण किया होया, इनू छड्डो। हे कल मूल क्रोधं करंच करना ना उपरजदे, बड़ी भुरी भैड़ी बला है, जिन्हां दे हिरदयां विच आ जावे उन्हां नू करना ते दया पैदा नहीं होण दिंदा। पंडित गुलाब सिंह जी ने लिखिया क्रोध बारे, वो कहिंदे ने, अंध करो दीर्घवंतन को, श्रुतवंतन को बदरो कर डारो। क्रोध कहिंदा है, मैं अखां वालियां नू अन्ना कर दिंदा ते कन्नां वालियां नू बोला बना के रख दिंदा। अंध करो दीर्घवंतन को, श्रुतवंतन को बदरो कर डारो। जिहड़े कन्नां वाले ने बोले हो जांदे ने, और जिहड़े अखां वाले ने, मैं उन्हां नू अन्ना बना के रख दिंदा। ऐसा है क्रोध। ते गरीब नवाज दयानिध पातशाह कहिंदे, पंडित जी, इह जिहड़ा क्रोध है, ये क्रोध अपने हिरदे चो निवारो, क्योंकि पंडित जी गुस्से च बैठे सी ना, उन्हां नू गुस्सा सी वी सानू मत्था नहीं टेकिया गुरु अर्जन साहब ने। ते महाराज जी कहिंदे, पंडित जी, ये क्रोध, ये गुस्सा अपने हिरदे चो त्याग दियो।
रहाओ आगे राखो साल ग्राम।
महाराज जी कहिंदे, अपने अगे तुसी साल ग्राम ठाकुर जी नू रखिया होया, चौंकी दे उत्ते सजा के ठाकुर जी दी मूर्ति, सालग्राम जी दा जिहड़ा पत्थर है, ओ तुसी अपने अगे रखिया होया पूजा करन वास्ते।
मन की नोदे दिस बिसराम।
सालग्राम तां सामने रखिया होया, ते अपना मन जिहड़ा ओ दसां दिशावां च दौड़ाया होया, दसो फिर तुहाडा ए सालग्राम रखिया की करदा है। मन कीनो दह दिस बिसराम, मन नू दसां दिशावां च टिकाया होया, ओ आले दुआले भजदा फिरदा, दौड़दा फिरदा, नठदा फिरदा। मन तां तुहाडा इत्थे टिकिया नहीं होया पूजा च, मन नू तां तुसी पूजा विच लाया नहीं होया, मन तुहाडा दसां दिशावां विच भटक रहा है।
तिलक चरावे पाई पाए।
ते मत्थे दे उत्ते तिलक चढ़ाए होए ने, शरीर ते 12 तिलक लाए होए ने, और बार बार सालग्राम दे पैरी च पैरां पैंदे हो, बार बार उना दे पैरां च मत्था टेक रहे हो। पाई पाए, पाई दा मतलब है पैरां नू पैंदे हो, मत्था तां सालग्राम नू बार बार टेक रहे हो, मन तुहाडा इत्थे है नहीं, मन तुहाडा होर पासे भटक रहा, मन तुहाडा विशे विकारां विच धंधियां च ग्रस्त हो रहा, मन तुहाडा जंजालां च फसिया होया। ते इत्थे तुसी मत्थे ते तिलक लगा के फिर इत्थे पाई पाए, पैरां ते पै रहे हो, सालग्राम दे पैरां ते पै रहे हो।
लोक पचारा अंध कमाए।
जिहड़ा लोकां नू पचारण वास्ते भी, चलो लोक परच जाणगे मैनू वेख के, लोक आखणगे बड़ा धर्मी पंडित आ, वेखो किन्नी पूजा करदा। लोकां नू परचाण वास्ते कर रहे ना, भी लोक परच जाण, दुनिया परच जाए। दरअसल साडे बहुते कर्म इस करके हुंदे ने भी दुनिया खुश होवे, दुनिया परच जावे, दुनिया समाज प्रसन्न हो जाए। महाराज जी कहंदे, पंडित जी, लोकां नू प्रचा रहे हो, ते लोकां नू प्रचाउण वास्ते अंध कमाए, अज्ञानता दे अंध पुणे दे कर्म कमा रहे हो। इहो जे कर्म कमा के लोकां नू तां प्रचा लोगे, पर परमेश्वर दी प्रसन्नता नहीं प्राप्त होनी। दुनिया दे लोकां नू तां इहो जिहा पखंड करके भरमा लोगे, पर परमेश्वर इहो जे भरम च नहीं पैण वाला, वह तां कली कली गल जाणदा कि तेरे हिरदे च की है। परमेश्वर नहीं भरमण वाला, तेरे कर्मां नू वेख के, तेरे इहो जे आचार ते विवहार नू वेख के परमात्मा नहीं परचेगा। लोकां नू प्रचार है तू अंध दे कर्म कमा के।
खट कर्मा अर आसन धोती।
छे प्रकार दे कर्म भी करदा है, आसन भी तू बड़ा सोहना लाया होया है, और तेड़ धोती भी बन के रखदा है। تیڑ توتی بھی بن کے رکھ دیں گلی جنا جپ مالیاں لوٹے ہاتھ نباگ تے ایہو جی حالت تیری بنی ہوئی ہے پر اے سب کچھ کرن دے نال پرمیشر دی پرسنتا نہیں ہون والی تو آسن بھی لائی بیٹھا ہے تے توتی بھی بنی بیٹھا ہے
پاگٹ گرہ پڑے نت پوتی
اور پاگٹ کہندے نے شاہوکار نو شاہوکاراں دے گھراں وچ جا کے پوتھی پڑھدا ہے وہ نہ بھی بلان دے تاں وی زبردستی جا پہنچنا ہے تے جا کے کہنا جی تہاڈے تے راہو کال دی دشا ٹھیک نہیں ہے تے میں آپ پڑھن آیا منتر پڑھاں گا تے راہو کال دی دشا ٹھیک ہو جائے گی تے بدلے تینا دان دکشنا لواں گے کوئی غریب جا کے کہہ دے بے کہ پنڈت جی ساڈے گھر پوجا کر دیو تے کہندا جی میرے کول سما کوئی نہیں پنڈت جی جڑا پاگٹ ہے شاہوکار ہے وہ دے گھر وچ جا کے پوتھی پڑھن نو تیار ہو پر کسے غریب دے گھر جا کے نہیں غریب پکارا کردا رہے کہ بھائی مینوں بھی پرمیشر دا جس سنن دی کانکھ ہے میرا بھی چاہو ہے میرے گھر وچ ست سنگ ہووے ہری کتھا ہووے اوتھے نہیں جاندا اے دشا کلے پنڈتاں نہیں اج دے ساڈے پرچارکاں راگیاں تے ٹاڈیاں دی بھی بن چکی ہے جڑے ساڈے اج دے راگی ٹاڈی تے پرچارک سکھ نے وہ بھی یہ ویکھدے نے پہلا بھی جتھے کتے وڈا پروگرام سماگم ہووے بھی جتھے بھیٹا زیادہ ملنی ہے اوتھے جان واسطے تیار ہون گے تے جے پہلا کتے پروگرام سماگم بک بھی کیتا ہویا ہے وہ وچے چھڈ کے تے بہانہ لا لین گے جی ساڈا کتے رجھیواں آن نکلیا ہے ਇਦਾਂ ਦੇ ਕੰਮ ਸਾਰੇ ਪਾਸੇ ਇਹ ਬਚਨ ਸਿਰਫ ਪੰਡਤਾਂ ਵਾਸਤੇ ਤਾਂ ਨਹੀਂ ਕਿ ਸਤਿਗੁਰਾਂ ਨੇ ਇਹ ਬਚਨ ਸਾਰਿਆਂ ਵਾਸਤੇ ਨੇ ਜਿਤਨੇ ਵੀ ਆਉਣਗੇ ਇਸ ਦਸ਼ਾ ਦੇ ਧਾਰ ਦੀ ਲੋਕ ਉਹਨਾਂ ਸਾਰਿਆਂ ਵਾਸਤੇ ਸਾਂਝੇ ਨੇ ਭਾਗਠੜਿਆਂ ਦੇ ਘਰ ਸ਼ਾਹੂਕਾਰਾਂ ਦੇ ਘਰ ਜਾ ਕੇ ਪੋਥੀ ਪੜ੍ਹਨ ਨੂੰ ਤਿਆਰ ਹੈ ਪਰ ਕਿਸੇ ਗਰੀਬ ਗੁਰਦੇ ਦੇ ਘਰ ਜਾ ਕੇ ਭਜਨ ਬੰਦਗੀ ਕਰਨ ਵਾਸਤੇ ਸਤਸੰਗ ਕਰਨ ਵਾਸਤੇ ਤਿਆਰ ਨਹੀਂ ਹੈ
ਮਾਲਾ ਫੇਰੈ ਮੰਗੈ ਵਿਭੂਤ
ਮਾਲਾ ਫੇਰਦਾ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਮੈਂ ਮਾਲਾ ਫੇਰ ਰਿਹਾ ਤੇ ਮਾਲਾ ਫੇਰ ਫੇਰ ਕੇ ਵਿਭੂਤੀਆਂ ਮੰਗਦਾ ਵਿਭੂਤ ਦਾ ਮਤਲਬ ਹੈ ਸੰਪਦਾ ਪਦਾਰਥ ਮਾਲਾ ਤੇ ਫੇਰਨੀ ਸੀ ਆਪਣੇ ਕਲਿਆਣ ਵਾਸਤੇ ਵੀ ਚਲੋ ਮੇਰਾ ਕਲਿਆਣ ਹੋਵੇ ਮੇਰੀ ਮੁਕਤੀ ਹੋਵੇ ਪਰ ਤੂੰ ਮਾਲਾ ਫੇਰ ਰਿਹਾ ਲੋਕਾਂ ਕੋਲ ਵਿਭੂਤੀ ਲੈਣ ਵਾਸਤੇ ਵੀ ਇੰਨੀਆਂ ਮਾਲਾ ਫੇਰੀਆਂ ਨੇ ਭਾਈ ਤੇਰੇ ਨਾਂ ਦੀਆਂ ਨੇ ਬਦਲੇ ਤਿੰਨੇ ਪੈਸੇ ਭੇਟ ਕਰਦੇ ਇਹ ਤੇਰੇ ਨਾਂ ਦੀਆਂ ਫੇਰੀਆਂ ਨੇ ਤੇ ਤੇਰੇ ਨਾਂ ਦਾ ਜਪਿਆ ਤੇ ਇਹਦੇ ਬਦਲੇ ਚ ਇੰਨਾ ਕੁਝ ਦੇ ਦੇ ਮਹਾਰਾਜ ਜੀ ਕਹਿੰਦੇ ਮਾਲਾ ਫੇਰ ਕੇ ਵਿਭੂਤੀ ਮੰਗਣ ਵਾਲਿਆ ਯਾਦ ਰੱਖ ਇਹ ਪਖੰਡ ਹੈ ਇਹ ਦੰਭ ਹੈ ਇਸ ਪਖੰਡ ਕਰਕੇ ਜੇ ਪੇਟ ਭਰੇਗਾ ਤੇ ਉਹ ਜ਼ਹਿਰ ਹੈ ਦਿੱਖ ਹੈ ਉਹ ਨਾਲੇ ਆਪ ਖਾ ਰਿਹਾ ਨਾਲੇ ਬੱਚਿਆਂ ਨੂੰ ਖਵਾ ਰਿਹਾ
ਇਹ ਬਿਦ ਕੋਏ ਨਾ ਤਰਿਓ ਮੀਤ
ਮੇਰੇ ਮਿੱਤਰ ਏਦਾਂ ਨਹੀਂ ਕੋਈ ਤਰਿਆ ਜਿਵੇਂ ਤੂੰ ਕਹਿੰਦਾ ਨਾ ਏਦਾਂ ਤਰ ਜਾਵਾਂਗਾ ਏਦਾਂ ਦੇ ਕਰਮ ਕਰਕੇ ਏਦਾਂ ਦੇ ਕਰਮ ਕਰਕੇ ਨਹੀਂ ਕਦੇ ਕੋਈ ਤਰਿਆ ਤੇ ਨਾ ਹੀ ਕੋਈ ਤਰ ਸਕਦਾ ਇਸ ਪ੍ਰਕਾਰ ਨਾਲ ਨਹੀਂ ਕੋਈ ਤਰਿਆ ਤੇ ਨਾ ਹੀ ਕੋਈ ਤਰ ਸਕਦਾ
ਸੋ ਪੰਡਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ
ਗੁਰੂ ਜੀ ਕਹਿੰਦੇ ਭਾਈ ਹੁਣ ਅਸੀਂ ਦੱਸ ਦਈਏ ਵੀ ਸਾਡੀ ਨਿਗਾਹ ਚ ਪੰਡਿਤ ਕੌਣ ਹੈ ਪੰਡਿਤ ਉਹ ਨੀ ਜਿਹੜਾ ਪੰਡਤਾਂ ਦੇ ਘਰੇ ਜੰਮਿਆ ਪੰਡਿਤ ਉਹ ਹੈ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਸੋ ਪੰਡਿਤ ਗੁਰ ਸ਼ਬਦ ਕਮਾਏ ਉਹ ਪੰਡਿਤ ਹੈ ਭਾਵੇਂ ਸ਼ੂਦਰਾਂ ਦੇ ਘਰ ਚ ਵੀ ਜਨਮ ਲਿਆ ਨਾ ਤੇ ਜੇ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਤਾਂ ਉਹ ਪੰਡਿਤ ਹੈ ਉਹੀ ਪੰਡਿਤ ਸਦਾਏਗਾ ਬ੍ਰਾਹਮਣ ਸੋਜੋ ਬਿੰਦਾ ਬ੍ਰਹਮ ਉਹੀ ਅਸਲ ਵਿੱਚ ਬ੍ਰਾਹਮਣ ਪੰਡਿਤ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ ਗੁਰ ਸ਼ਬਦ ਦੀ ਕਮਾਈ ਕਰ ਲਵੇ ਉਹ ਅਸਲ ਵਿੱਚ ਪੰਡਿਤ ਹੈ ਤੇ ਗੁਰੂ ਦੇ ਸ਼ਬਦ ਨੂੰ ਕਮਾਉਣ ਵਾਲਾ ਜਿਹੜਾ ਪੰਡਿਤ ਹੈ ਉਹਦੇ ਉੱਤੋਂ ਤਿੰਨਾਂ ਗੁਣਾਂ ਵਾਲੀ ਜਿਹੜੀ ਮਾਇਆ ਹੈ ਉਤਰ ਜਾਂਦੀ ਹੈ ਤ੍ਰੈ ਗੁਣ ਕੀ ਉਸ ਉਤਰੀ ਮਾਏ ਮਾਇਆ ਤਿੰਨ ਗੁਣਾ ਵਾਲੀ ਹੈ ਨਾ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਤਿੰਨ ਪ੍ਰਕਾਰ ਦੀ ਮਾਇਆ ਹੈ। ਇਹ ਤ੍ਰੈ ਗੁਣਾ ਵਾਲੀ ਜਿਹੜੀ ਮਾਇਆ ਹੈ ਉਹਨਾਂ ਤੇ ਹਾਵੀ ਨਹੀਂ ਹੁੰਦੀ। ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਉਹ ਅਸਲ ਵਿੱਚ ਪੰਡਿਤ ਨੇ, ਉਹਨਾਂ ਉੱਤੇ ਤਿੰਨਾਂ ਗੁਣਾਂ ਵਾਲੀ ਮਾਇਆ ਜਿਹੜੀ ਹਾਵੀ ਨਹੀਂ ਹੁੰਦੀ, ਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਹਨਾਂ ਤੋਂ ਉਤਰ ਜਾਂਦੀ ਹੈ।
ਚਤਰ ਵੇਦ ਪੂਰਨ ਹਰ ਨਾਏ,
ਭਾਈ ਹਰੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਸ ਨਾਮ ਦੇ ਵਿੱਚ ਚਾਰੇ ਵੇਦ ਪੂਰਨ ਹਨ। ਨਾਮ ਜਪ ਲੋ, ਕਿਉਂ ਵੇਦਾਂ ਦਾ ਸਾਰ ਨਾਮ ਹੀ ਹੈ ਪਰਮੇਸ਼ਰ ਦਾ। ਇਸ ਕਰਕੇ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਚਾਰੇ ਵੇਦ ਜਿਹੜੇ ਨੇ ਉਹ ਪੂਰਨ ਹੁੰਦੇ ਨੇ।
ਨਾਨਕ ਤਿਸ ਕੀ ਸਰਣੀ ਪਾਏ,
ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦਾ, ਉਹਦੀ ਪਾਵਨ ਸ਼ਰਨ ਵਿੱਚ ਆਪਣੇ ਆਪ ਨੂੰ ਪਾਓ ਜਿਹਦੇ ਨਾਮ ਕਰਕੇ ਚਾਰੇ ਵੇਦ ਪੂਰਨ ਹੁੰਦੇ ਹਨ।
ਹਾਕਲ ਛੰਦ ਪਠ ਕਥਾ ਸੁਣਾਏ ਸੋ ਟੀਕਾ,
ਮਹਾਰਾਜ ਜੀ ਹੁਣ ਅੱਗੇ ਵਚਨ ਟੋਰਦੇ ਕਹਿੰਦੇ ਪੰਡਿਤ ਜੀ ਟੀਕੇ ਪੜ੍ਹ ਪੜ੍ਹ ਕੇ ਲੋਕਾਂ ਨੂੰ ਕਥਾ ਸੁਣਾਉਂਦੇ ਹੋ,
ਔਰ ਰਾਮ ਨਾ ਪ੍ਰੇਮ ਨਜੀਕਾ,
ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਰਾਮ ਦਾ ਨਾਮ ਨਹੀਂ ਵਸਦਾ ਤੇ ਨਾ ਹੀ ਰਾਮ ਦੇ ਨਾਮ ਦੇ ਤੁਸੀਂ ਪ੍ਰੇਮ ਦੇ ਨੇੜੇ ਹੋ।
ਜਗ ਦੰਬ ਦਿਖਾਏ ਠਗੰਤਾ,
ਲੋਕਾਂ ਨੂੰ ਪਖੰਡ ਵਿਖਾ ਕੇ ਠੱਗ ਰਹੇ ਹੋ, ਦੰਬ ਵਿਖਾ ਕੇ ਪਖੰਡ ਵਿਖਾ ਕੇ ਲੋਕਾਂ ਨੂੰ ਠੱਗ ਰਹੇ ਹੋ।
ਹਿਮ ਦੁਸ਼ਟਰ ਨਹੀਂ ਤਰੰਤਾ,
ਇੱਦਾਂ ਨਹੀਂ ਤਰਿਆ ਜਾਣਾ, ਇਹ ਸੰਸਾਰ ਸਮੁੰਦਰ ਤੋਂ ਤਰਨਾ ਬੜਾ ਔਖਾ ਹੈ। ਪੰਡਿਤ ਜੀ ਜੇ ਤੁਸੀਂ ਆਖੋ ਵੀ ਇੱਦਾਂ ਦੇ ਕਰਮ ਕਰਕੇ ਮੈਂ ਤਰ ਜਾਂਗਾ, ਏਦਾਂ ਨੀ ਤਰ ਹੋਣਾ ਇਹ ਸੰਸਾਰ ਸਮੁੰਦਰ ਤੋਂ।
ਤੁਮ ਸਿਲਾ ਰੂਪ ਪ੍ਰਭ ਚੀਨਾ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਕਿਹੋ ਜੀ ਮੂਰਖਤਾਈ ਹੈ ਤੁਹਾਡੀ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਲਾ ਰੂਪ ਜਾਣਿਆ ਹੋਇਆ। ਸਿਲਾ ਕਹਿੰਦੇ ਨੇ ਪੱਥਰ ਨੂੰ, ਤੁਸੀਂ ਪਰਮੇਸ਼ਰ ਨੂੰ ਪੱਥਰ ਕਰਕੇ ਸਮਝਦੇ ਹੋ। ਮਹਾਰਾਜ ਜੀ ਦੇ ਬਚਨ ਨੇ, ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ। ਪਰਮੇਸ਼ਰ ਨੂੰ ਪੱਥਰ ਕਰਕੇ ਸਮਝਣ ਵਾਲੇ ਮਹਾਮੂਰਖ ਨੇ ਜਿਹੜੇ ਭੇਦ ਨਹੀਂ ਸਮਝਦੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਐਸੇ ਵੱਡੇ ਅਕਾਲ ਪੁਰਖ ਪ੍ਰਭੂ ਵਾਹਿਗੁਰੂ ਨੂੰ ਤੁਸੀਂ ਸਿਲਾ ਰੂਪ ਪੱਥਰ ਰੂਪ ਕਰਕੇ ਜਾਣਿਆ ਹੋਇਆ।
ਜੋ ਘੱਟ ਘੱਟ ਵਿਆਪ ਪ੍ਰਵੀਨਾ,
ਵਾਹਿਗੁਰੂ ਪਰਮੇਸ਼ਰ ਤਾਂ ਘੱਟ ਘੱਟ ਵਿੱਚ ਵਿਆਪਕ ਹੈ, ਉਹ ਤਾਂ ਰੋਮ ਰੋਮ ਦੇ ਵਿੱਚ ਵਿਆਪਕ ਹੈ, ਸਰਬ ਥਾਵਾਂ ਤੇ ਰਮਿਆ ਹੋਇਆ।
ਬ੍ਰਹਿਮੰਡ ਕੋਟ ਆਧਾਰਾ, ਸਭ ਮੰਗਤ ਕੋ ਦਾਤਾਰਾ,
ਕਰੋੜਾਂ ਬ੍ਰਹਿਮੰਡ ਉਸ ਪਰਮੇਸ਼ਰ ਦੇ ਆਧਾਰ ਤੇ ਰਹਿੰਦੇ ਨੇ, ਕਰੋੜਾਂ ਬ੍ਰਹਿਮੰਡ ਉਸ ਵਾਹਿਗੁਰੂ ਦੇ ਆਧਾਰ ਆਸਰੇ ਤੇ ਰਹਿੰਦੇ ਨੇ। ਸਾਰੇ ਸੰਸਾਰ ਦੇ ਮੰਗਤਿਆਂ ਵਾਸਤੇ ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾਤਾ ਦੇਣ ਵਾਲਾ ਦਾਤਾਰ ਹੈ।
ਵੱਡ ਸ਼ੇਸ਼ ਸ਼ਾਰਦਾ ਨੀਤਾ,
ਹਾਂ ਜਿਸ ਅਕਾਲ ਪੁਰਖ ਪਰਮੇਸ਼ਰ ਨੇ ਸ਼ੇਸ਼ ਨਾਗ ਵਰਗੇ ਸ਼ਾਰਦਾ ਵਰਗੇ ਜਿਤਨੇ ਹਨ
ਬ੍ਰਹਮਾਦਿਕ ਸਭ ਜੋ ਕੀਤਾ,
ਬ੍ਰਹਮਾਦਿਕ ਵਰਗੇ ਜਿਤਨੇ ਦੇਵਤੇ ਨੇ ਸਾਰੇ ਉਸ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ। ਇਹਨਾਂ ਸਾਰਿਆਂ ਨੂੰ ਸਕਾਲ ਪੁਰਖ ਪਰਮੇਸ਼ਰ ਨੇ ਪੈਦਾ ਕਰਕੇ ਬਣਾਇਆ ਹੈ।
ਸਭ ਧਿਆਵਤ ਗੁਣ ਵਿਸਾਲਾ,
ਸਾਰੇ ਉਸ ਨੂੰ ਧਿਆ ਰਹੇ ਨੇ, ਉਹਦੇ ਗੁਣ ਗਾ ਕੇ। ਸ਼ੇਸ਼ ਨਾਗ ਹਜ਼ਾਰਾਂ ਨਾਮ ਪਰਮੇਸ਼ਰ ਦੇ ਲੈਂਦਾ, ਬ੍ਰਹਮਾ ਸਰਸਵਤੀ ਬਾਣੀ ਰਾਹੀ ਹਰ ਵੇਲੇ ਪਰਮੇਸ਼ਰ ਦੀ ਸਿਫਤ ਕਰਦਾ।
ਨੈ ਅੰਤ ਲਖੇ ਤ੍ਰਈ ਕਾਲਾ,
ਤਿੰਨਾਂ ਕਾਲਾਂ ਵਿੱਚ ਕਿਸੇ ਨੇ ਵੀ ਪਰਮੇਸ਼ਰ ਦਾ ਅੰਤ ਨਹੀਂ ਲਖਿਆ, ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਜਾਣਿਆ।
ਸੱਤ ਮਹਿਦ ਮਹਿਦ ਮਈਆਨਾ,
ਉਹ ਸੱਤ ਹੈ ਤੇ ਵੱਡਿਆਂ ਤੋਂ ਵੱਡਾ ਹੈ, ਸਭ ਤੋਂ ਵੱਡਾ ਹੈ।
ਜੈ ਪਾਰਾਵਾਰ ਨਾ ਜਾਣਾ,
ਕੋਈ ਪਾਰਾਵਾਰ ਨਹੀਂ ਜਾਣਦਾ, ਉਹ ਪਾਰਾਵਾਰ ਤੋਂ ਰਹਿਤ ਹੈ।
ਜੋ ਸਭ ਸੈ ਰਿਜਕ ਪੁਚਾਵੇ,
ਸਾਰਿਆਂ ਨੂੰ ਰੋਜੀ ਪਹੁੰਚਾਉਂਦਾ, ਜਿੱਥੇ ਜਿੱਥੇ ਜੀਵ ਨੇ ਸਭ ਨੂੰ ਰੋਜੀ ਦੇ ਕੇ ਪਾਲਣ ਵਾਲਾ ਪ੍ਰਤਪਾਲਕ ਹੈ।
ਗਜ ਕੀਟੀ ਆਦਤ ਖਾਵੇ,
ਹਾਥੀ ਤੋਂ ਕੀੜੀ ਤੋਂ ਹਾਥੀ ਤੱਕ ਜਿਤਨੇ ਜੀਵ ਨੇ ਸਾਰੇ ਉਹਦਾ ਦਿੱਤਾ ਹੋਇਆ ਖਾਂਦੇ ਨੇ, ਉਸੇ ਦਾ ਦਿੱਤਾ ਹੋਇਆ ਭੋਗਦੇ ਨੇ।
ਜੈ ਲੱਖੋਂ ਸੁਰਪਤ ਦੇਵੰ,
ਆਹਾ ਕਹਿੰਦੇ ਜਿੱਥੇ ਲੱਖਾਂ ਸੁਰਪਤ ਇੰਦਰ ਦੇ ਦੇਵਤੇ,
ਸਸ ਸੂਰਜ ਸ਼ੰਕਰ ਸੇਵੰ,
ਚੰਦਰਮਾ ਸੂਰਜ ਸ਼ਿਵਜੀ ਆਦਿਕ ਦੇਵਤੇ ਜਿੱਥੇ ਹਰ ਵੇਲੇ ਕਰੋੜਾਂ ਦੀ ਗਿਣਤੀ ਚ ਸਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਕਰਦੇ ਨੇ।
ਚਿਤ ਪਾਵਕ ਪੌਣੇ ਹਰ ਪਾਣੀ,
ਧਰਤੀ ਪਾਣੀ ਪੌਣ ਆਦਿਕ ਦੇਵਤੇ ਸਭ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਰਾਧਦੇ ਹਨ।
ਬ੍ਰਹਮਾਦਿਕ ਲੱਖੋਂ ਗਿਆਨੀ,
ਕਰੋੜਾਂ ਬ੍ਰਹਮਾ ਵਰਗਾ, ਇੱਕ ਬ੍ਰਹਮਾ ਨੀ ਕਰੋੜਾਂ ਬ੍ਰਹਮਾ ਦੇ ਵਰਗੇ ਗਿਆਨੀ ਉਸ ਅਕਾਲ ਪੁਰਖ ਪਰਮੇਸ਼ਰ ਦੀ ਗਿਆਨ ਚਰਚਾ ਕਰਦੇ ਹਨ।
ਥਲ ਤੀਨ ਲੋਕ ਮੈਂ ਪੂਰਾ,
ਤਿੰਨਾਂ ਲੋਕਾਂ ਦੇ ਥਲ ਵਿਚ ਵਾਹਿਗੁਰੂ ਪਰਮੇਸ਼ਰ ਪੂਰਿਆ ਹੋਇਆ, ਤਿੰਨਾਂ ਲੋਕਾਂ ਦੇ ਵਿਚ ਰਮਿਆ ਹੋਇਆ ਤਰਲੋਕੀ ਨਾਥ ਹੈ।
ਉਹ ਨਹੀਂ ਕਿਸੀ ਬਿਨ ਊਰਾ,
ਉਹਦੇ ਤੋਂ ਬਿਨਾਂ ਕੋਈ ਵੀ ਜਗ੍ਹਾ ਊਣੀ ਨਹੀਂ ਹੈ, ਹਰ ਜਗ੍ਹਾ ਤੇ ਪੂਰਿਆ ਹੋਇਆ। ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਸਭ ਘਟ ਰਾਮ ਰਵੰਤਾ ਜਾਣੀਐ, ਉਹ ਰਾਮ ਸਾਰਿਆਂ ਪਾਸੇ ਰਮਿਆ ਹੋਇਆ, ਹਰ ਜਗ੍ਹਾ ਤੇ ਰਮਿਆ ਹੋਇਆ, ਕੋਈ ਜਗ੍ਹਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਅਧੂਰੀ ਊਣੀ ਨਹੀਂ ਹੈ।
ਸੋ ਐਸੇ ਬੜ ਮਹਾਰਾਜਾ, ਜੈ ਨਿਮਖ ਵਿਖੇ ਜਗ ਸਾਜਾ,
ਉਹ ਏਡਾ ਵੱਡਾ ਮਹਾਰਾਜ ਹੈ, ਏਡਾ ਵੱਡਾ ਦਾਤਾ ਹੈ, ਏਡਾ ਵੱਡਾ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਹੈ, ਜਿਹਨੇ ਇੱਕ ਨਿਮਖ ਦੇ ਵਿਚ ਸਾਰੇ ਸ੍ਰਿਸ਼ਟੀ ਦੀ ਸੰਸਾਰ ਦੀ ਸਾਜਣਾ ਕੀਤੀ ਹੈ। ਆ ਜਿਹੜਾ ਸਾਰਾ ਸੰਸਾਰ ਬਣਾਇਆ ਨਾ ਪਰਮੇਸ਼ਰ ਨੇ, ਇੱਕ ਨਿਮਖ ਮਾਤਰ ਦੇ ਸਮੇਂ ਚ ਬਣਾ ਦਿੱਤੇ, ਪਹਾੜ ਦਰਿਆ ਨਦੀਆਂ ਦਰਿਆ ਨਾਲੇ ਤਾਰੇ ਨਛੱਤਰ ਸਭ ਪਰਮੇਸ਼ਰ ਨੂੰ ਬਣਾਉਂਦਿਆਂ ਦੇਰੀ ਨਹੀਂ ਲੱਗੀ, ਇੱਕ ਨਿਮਖ ਮਾਤਰ ਦੇ ਸਮੇਂ ਵਿਚ ਸਭ ਕੁਝ ਬਣਾ ਦਿੱਤਾ, ਏਡਾ ਵੱਡਾ ਮਹਾਰਾਜਾ ਹੈ।
ਤੈ ਕਲਪੇ ਉਪਾਨ ਮਾਈ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਹਾਡੀ ਇਹ ਸਿਆਣਪ ਕਿੱਥੋਂ ਦੀ ਹੋਈ, ਏਡੇ ਵੱਡੇ ਮਹਾਰਾਜ ਪਰਮੇਸ਼ਰ ਨੂੰ ਤੁਸੀਂ ਇੱਕ ਪੱਥਰ ਵਿਚ ਕਲਪ ਲਿਆ ਵੀ ਉਹ ਪੱਥਰ ਚ ਵਸਦਾ, ਉਹਨੂੰ ਇੱਕ ਪੱਥਰ ਦੀ ਮੂਰਤ ਸਮਝ ਲਿਆ ਵੀ ਇਹੀ ਆ ਰੱਬ, ਇਹੀ ਆ ਭਗਵਾਨ, ਏਡੇ ਵੱਡੇ ਮਹਾਰਾਜ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਤੁਸੀਂ ਇੱਕ ਪੱਥਰ ਵਿਚ ਪਾਹਨ ਕਰਕੇ ਜਾਣ ਲਿਆ।
ਜੜ ਅਲਪ ਸ਼ਕਤ ਕੁਛ ਨਾਈ,
ਪੱਥਰ ਬਿਲਕੁਲ ਜੜ ਹੈ, ਬਿਲਕੁਲ ਛੋਟਾ ਜਿਹਾ ਅਲਪ ਹੈ, ਇਹਦੇ ਚ ਕੋਈ ਸ਼ਕਤੀ ਨਹੀਂ, ਕੋਈ ਤਾਕਤ ਨਹੀਂ, ਸਮਰੱਥਾ ਨਹੀਂ,
ਕੁਛ ਲਏ ਨਾ ਦੇ ਨਾ ਖਾਈ,
ਇਹ ਨਾ ਕੁਝ ਲੈਂਦਾ ਨਾ ਕੁਝ ਦਿੰਦਾ ਨਾ ਕੁਝ ਖਾਂਦਾ, ਜਿਹਦੇ ਕੋਲ ਕੋਈ ਵੀ ਤੁਸੀਂ ਭੇਟਾਵਾਂ ਵੀ ਭੇਟ ਕਰਦੇ ਹੋ ਕੋਈ ਖਾਣ ਵਾਲਾ ਤੇ ਨਹੀਂ। ਮਹਾਰਾਜ ਭਗਤ ਕਬੀਰ ਜੀ ਨੇ ਬੜੇ ਸੁੰਦਰ ਬਚਨ ਕਹੇ, ਪਾਤੀ ਤੋਰਾ ਮਾਲਨੀ, ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰਾ ਸੋ ਪਾਹਨ ਨਿਰ ਜੀਓ, ਭੂਲੀ ਮਾਲਨੀ ਹੈ ਉਹ ਸਤਿਗੁਰੂ ਜਾਗਤਾ ਹੈ ਦੇਵ। ਮਹਾਰਾਜ ਕਹਿੰਦੇ ਜਿਸ ਪੱਥਰ ਵਾਸਤੇ ਪੱਥੇ ਤੋੜ ਰਹੇ ਹੋ, ਫੁੱਲ ਤੋੜ ਰਹੇ ਹੋ, ਉਹ ਪੱਥਰ ਤਾਂ ਬਿਲਕੁਲ ਜੜ ਹੈ, ਉਹ ਤਾਂ ਕੁਝ ਨਹੀਂ ਕਰਦਾ, ਪਾਖਾਣ ਗੜ ਕੇ ਮੂਰਤ ਕੀ ਨੀ ਦੇ ਕੇ ਛਾਤੀ ਪਾਓ, ਜੇ ਉਹ ਮੂਰਤ ਸਾਚੀ ਹੈ ਤਾਂ ਗੜਦ ਹਾਰ ਹੈ ਖਾਓ, ਇਹਦੀ ਛਾਤੀ ਤੇ ਪੈਰ ਰੱਖ ਕੇ ਸ਼ਿਲਪਕਾਰ ਇਹਨੂੰ ਘੜਿਆ, ਇਹਨੂੰ ਬਣਾਇਆ, ਇਹਦੀ ਮੂਰਤੀ ਬਣਾਈ, ਜੇ ਸੱਚੀ ਹੁੰਦੀ ਤੇ ਜਿਹੜਾ ਘੜ ਰਿਹਾ ਸੀ ਇਹਦੀ ਛਾਤੀ ਤੇ ਪੈਰ ਰੱਖ ਕੇ ਉਹਨੂੰ ਖਾ ਕਿਉਂ ਨਾ ਗਈ, ਵੀ ਤੂੰ ਮੇਰੀ ਛਾਤੀ ਤੇ ਪੈਰ ਕਿਉਂ ਰੱਖਿਆ। ਪਾਤ ਪਹਿ ਦੇ ਅਰਲਾਪ ਸੀ ਕਰ ਕਰਾ ਕਾ ਸਾਰ, ਕਹਿੰਦੇ ਬੜੇ ਭਾਂਤ ਭਾਂਤ ਦੇ ਪਕਵਾਨ ਬਣਾ ਬਣਾ ਕੇ ਰੱਖੇ ਪਟਕੇ, ਠਾਕੁਰ ਜੀ ਭੋਗ ਲਾਓ, ਤੇ ਜਿਸ ਵੇਲੇ ਭੋਗ ਲਾਉਣ ਵਾਸਤੇ ਕੀਤਾ ਤੇ ਉਹਦੇ ਵਿੱਚੋਂ ਥੋੜੀ ਜਿਹੀ ਖਿਚੜੀ ਕੱਢ ਕੇ ਥੋੜਾ ਜਿਹਾ ਸਮਾਨ ਸਾਜੋ ਕੱਢ ਕੇ ਮੂਰਤੀ ਦੇ ਮੂੰਹ ਨੂੰ ਲਾ ਦਿੱਤਾ, ਤੇ ਮੂਰਤੀ ਦੇ ਮੂੰਹ ਨੂੰ ਲਾ ਕੇ ਤੇ ਆਖਿਆ ਜੀ ਭਗਵਾਨ ਜੀ ਨੇ ਭੋਗ ਲਾ ਦਿੱਤਾ ਭੋਜਨ ਨੂੰ। ਕਹਿੰਦੇ ਭਾਈ ਉੱਥੇ ਭੋਗਣਹਾਰ ਹੈ, ਭੋਗਿਆ ਇਸ ਮੂਰਤ ਕਾ ਮੁਖਛਾਰ, ਖਾਣ ਵਾਲੇ ਬਾਅਦ ਵਿੱਚ ਪੰਡਿਤ ਜੀ ਨੇ ਸਾਰਾ ਭੋਜਨ ਆਦਿਕ ਖਾ ਕੇ ਡਕਾਰ ਮਾਰ ਲਏ, ਤੇ ਮੂਰਤੀ ਦੇ ਮੂੰਹ ਨੂੰ ਫੇਰ ਜਾ ਕੇ ਰੇਤਾ ਨਾਲ ਸਵਾਹ ਨਾਲ ਮਾਂਜਣਾ ਸ਼ੁਰੂ ਕਰ ਦਿੱਤਾ ਵੀ ਭਗਵਾਨ ਜੀ ਦਾ ਮੂੰਹ ਜੂਠਾ ਹੋ ਗਿਆ, ਸੁੱਚਾ ਕਰ ਦਈਏ। ਕਹਿੰਦੇ ਭਗਵਾਨ ਜੀ ਦੇ ਮੂੰਹ ਵਿਚ ਤਾਂ ਜਾ ਕੇ ਸਵਾਹ ਹੀ ਮਾਰੀ ਨਾ, ਫਿਰ ਉਹਦੇ ਮੂੰਹ ਚ ਤਾਂ ਸਵਾਹ ਹੀ ਪਈ। ਮਾਲਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ, ਕਹੇ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਇੱਥੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਵੀ ਕਹਿ ਰਹੇ ਨੇ, ਏਡੇ ਵੱਡੇ ਰੱਬ ਨੂੰ ਪਰਮੇਸ਼ਰ ਨੂੰ ਤੁਸੀਂ ਪੱਥਰ ਵਿਚ ਮੂਰਤ ਵਿਚ ਕਲਪਿਆ ਹੋਇਆ, ਜਿਹੜਾ ਛੋਟਾ ਜਿਹਾ ਜੜ ਇੱਕ ਨਿੱਕਾ ਜਿਹਾ ਪੱਥਰ ਪਾਵਨ ਹੈ, ਜਿਹਦੇ ਚ ਨਾ ਕੋਈ ਸ਼ਕਤੀ ਆ, ਜਿਹੜਾ ਨਾ ਬੋਲ ਸਕਦਾ, ਨਾ ਖਾ ਸਕਦਾ, ਨਾ ਸੁਣ ਸਕਦਾ, ਉਸ ਨੂੰ ਤੁਸੀਂ ਭਗਵਾਨ ਕਰਕੇ ਜਾਣਦੇ ਹੋ।
ਅਸ ਪ੍ਰਭ ਕੋ ਅਸ ਵਡਿਆਈ,
ਐਸੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੀ ਭਾਈ ਜਿਹੜੀ ਵਡਿਆਈ ਉਹ ਬੜੀ ਵੱਡੀ ਹੈ।
ਤਿਜ ਜਾਤ ਮਾਇਆ ਅਭਿਮਾਨਾ,
ਇਹ ਪੰਡਿਤ ਜੀ ਤੁਹਾਡੀ ਜਾਤ ਬ੍ਰਾਹਮਣ ਦੀ ਹੈ, ਇਸ ਕਰਕੇ ਤੁਹਾਡੇ ਮਨ ਚ ਬੜਾ ਅਭਿਮਾਨ ਹੈ ਕਿ ਮੈਂ ਬ੍ਰਾਹਮਣ ਆ, ਮੈਂ ਪੰਡਿਤ ਆ, ਇਦਾਂ ਦਾ ਅਭਿਮਾਨ ਤੁਸੀਂ ਆਪਣੇ ਹਿਰਦੇ ਚ ਪਾਲਿਆ ਹੋਇਆ।
ਲਖ ਦੰਬੀ ਤੋਏ ਨਾ ਮਾਨਾ,
ਮਹਾਰਾਜ ਜੀ ਕਹਿੰਦੇ ਤੈਨੂੰ ਦੰਬੀ ਤੇ ਪਖੰਡੀ ਸਮਝ ਕੇ ਅਸੀਂ ਤੈਨੂੰ ਮੱਥਾ ਨਹੀਂ ਟੇਕਿਆ ਕਿ ਤੂੰ ਦੰਬੀ ਹੈ, ਤੂੰ ਪਖੰਡੀ ਹੈ, ਤੈਨੂੰ ਦੰਬੀ ਤੇ ਪਖੰਡੀ ਜਾਣ ਕੇ ਅਸੀਂ ਮੱਥਾ ਨਹੀਂ ਟੇਕਿਆ।
ਔਰ ਕਿਤਕ ਕ੍ਰੋਧ ਤੁਜੋ ਆ,
ਵੇਖ ਤੈਨੂੰ ਪੰਡਿਤ ਸੀ ਤੂੰ ਉੱਚੀ ਉੱਤਮ ਜਾਤੀ ਵਾਲਾ ਆਪਣੇ ਆਪ ਨੂੰ ਮੰਨਦਾ, ਤੇ ਤੈਨੂੰ ਅਸੀਂ ਮੱਥਾ ਨਹੀਂ ਟੇਕਿਆ ਤੇ ਤੈਨੂੰ ਕਿੰਨਾ ਗੁੱਸਾ ਲੱਗਾ, ਤੈਨੂੰ ਕਿੰਨਾ ਗੁੱਸਾ ਆਇਆ, ਤੈਨੂੰ ਕਿੰਨਾ ਕ੍ਰੋਧ ਆਇਆ ਕਿ ਗੁਰੂ ਜੀ ਨੇ ਮੈਨੂੰ ਨਮਸਕਾਰ ਨਹੀਂ ਕੀਤੀ, ਤੈਨੂੰ ਇੰਨਾ ਜ਼ਿਆਦਾ ਗੁੱਸਾ ਆਇਆ।
ਜੋ ਵੱਡ ਤੇ ਲਗ ਕਰ ਜੋ ਆ,
ਕਿ ਅਸੀਂ ਤੂੰ ਵੱਡਾ ਆਪਣੇ ਆਪ ਨੂੰ ਸਮਝਦਾ ਸੀ, ਅਸੀਂ ਤੈਨੂੰ ਛੋਟਾ ਕਰਕੇ ਸਮਝਿਆ ਤੇ ਤੈਨੂੰ ਕਿੰਨਾ ਗੁੱਸਾ ਲੱਗਾ, ਤੂੰ ਕਿੰਨਾ ਕ੍ਰੋਧ ਵਿਚ ਆਇਆ ਕਿ ਮੈਂ ਏਡਾ ਵੱਡਾ ਪੰਡਿਤ ਉੱਚੀ ਮੇਰੀ ਜਾਤ ਤੇ ਗੁਰੂ ਜੀ ਨੇ ਮੈਨੂੰ ਛੋਟਾ ਜਿਹਾ ਕਰਕੇ ਜਾਣਿਆ ਸਮਝਿਆ, ਤੈਨੂੰ ਕਿੱਡਾ ਵੱਡਾ ਭਾਰੀ ਗੁੱਸਾ ਤੇ ਕ੍ਰੋਧ ਆਇਆ ਹੈ।
ਪ੍ਰਭ ਸਭ ਤੇ ਵੱਡੋ ਵਡੇਰੋ, ਸੋ ਪਾਨ ਏ ਮਤ ਤੇਰੋ,
ਜਿਹੜਾ ਰੱਬ ਏਡਾ ਵੱਡਾ, ਵੱਡਿਆਂ ਤੋਂ ਵੀ ਵੱਡਾ, ਉਹਨੂੰ ਤੂੰ ਪੱਥਰ ਕਰਕੇ ਸਮਝੇ ਤੇ ਉਹਨੂੰ ਨਾ ਗੁੱਸਾ ਲੱਗੇਗਾ। ਮਹਾਰਾਜ ਜੀ ਕਹਿੰਦੇ ਤੂੰ ਪੰਡਿਤ ਛੋਟੀ ਜਿਹੀ ਜਾਤੀ ਦਾ ਪੰਡਿਤ ਹੀ ਹੈ ਨਾ, ਤੇ ਤੂੰ ਬ੍ਰਾਹਮਣ ਸੀ, ਅਸੀਂ ਤੇਰਾ ਸਤਿਕਾਰ ਨਹੀਂ ਕੀਤਾ ਤੇ ਤੇਰਾ ਨਿਰਾਦਰ ਕਰਨ ਵਾਸਤੇ ਅਸੀਂ ਕੋਲੋਂ ਲੰਘ ਗਏ ਤੇ ਤੈਨੂੰ ਕਿੰਨਾ ਗੁੱਸਾ ਲੱਗਾ ਵੀ ਮੈਨੂੰ ਛੋਟਾ ਕਰਕੇ ਸਮਝਿਆ, ਤੇ ਜਿਹੜਾ ਏਡਾ ਵੱਡਾ ਰੱਬ ਹੈ ਪਰਮੇਸ਼ਰ ਉਹਨੂੰ ਤੂੰ ਪੱਥਰ ਕਰਕੇ ਸਮਝੋ, ਰੱਬ ਨੂੰ ਗੁੱਸਾ ਨਾ ਲੱਗਦਾ ਹੋਵੇਗਾ? ਪਰਮੇਸ਼ਰ ਜਿਹੜਾ ਵੱਡਿਆਂ ਤੋਂ ਵੱਡਾ ਹੈ ਉਹਨੂੰ ਤੂੰ ਪਾਹਨ ਕਰਕੇ ਪੱਥਰ ਕਰਕੇ ਜਾਣੇ, ਇਹ ਦੱਸ ਕਿਹੜੀ ਵਡਿਆਈ ਹੋਈ?
ਸਭ ਹੂੰ ਤੇ ਲਗ ਕਰ ਦੀਨਾ,
ਇਹ ਤਾਂ ਤੂੰ ਏਦਾਂ ਕੀਤਾ ਵੀ ਉਹ ਏਡੇ ਵੱਡੇ ਰੱਬ ਨੂੰ ਸਾਰਿਆਂ ਤੋਂ ਛੋਟਾ ਕਰ ਦਿੱਤਾ। ਹੁਣ ਪੱਥਰ ਸਭ ਤੋਂ ਛੋਟਾ, ਜਿਹੜਾ ਪੈਰਾਂ ਥੱਲੇ ਵੀ ਲਤਾੜਿਆ ਜਾਂਦਾ, ਪੈਰਾਂ ਥੱਲੇ ਵੀ ਰੱਖਿਆ ਜਾਂਦਾ। ਭਗਤ ਨਾਮਦੇਵ ਜੀ ਨੇ ਕਿਹਾ ਨਾ, ਕਹਿੰਦੇ ਜੇ ਪੱਥਰ ਨੂੰ ਹੀ ਰੱਬ ਮੰਨਦੇ ਹੋ, ਇੱਕ ਪੱਥਰ ਤੇ ਪੈਰ ਰੱਖ ਕੇ ਅੰਦਰ ਜਾਂਦੇ ਹੋ, ਇੱਕ ਪੱਥਰ ਅੱਗੇ ਮੂਰਤੀ ਬਣਾ ਕੇ ਰੱਖਿਆ ਹੋਇਆ, ਇੱਕ ਨੂੰ ਪੂਜਦੇ ਹੋ ਤੇ ਇੱਕ ਤੇ ਪੈਰ ਰੱਖਦੇ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਜੇ ਉਹ ਦੇਵਤਾ ਮੰਨਦੇ ਉਹਨੂੰ ਤੇ ਜਿਹੜੇ ਪੱਥਰ ਤੇ ਪੈਰ ਰੱਖ ਕੇ ਅੰਦਰ ਗਏ ਉਹ ਫਿਰ ਉਹ ਵੀ ਤਾਂ ਦੇਵਤਾ ਹੀ ਹੋਇਆ ਨਾ। ਮੰਦਰਾਂ ਵਿਚ ਪੱਥਰ ਨਹੀਂ ਲਾਇਆ ਹੁੰਦਾ, ਸੰਗੇ ਮਰਮਰ ਉਹ ਵੀ ਤਾਂ ਫਰਸ਼ ਤੇ ਲਾਇਆ ਹੁੰਦਾ, ਉਸੇ ਪੱਥਰ ਦੀ ਮੂਰਤ ਬਣਾਈ ਹੁੰਦੀ ਹੈ। ਇਸ ਕਰਕੇ ਫਿਰ ਦੋਹਾਂ ਨੂੰ ਹੀ ਰੱਬ ਮੰਨੋ, ਫਿਰ ਇੱਕ ਨੂੰ ਰੱਬ ਤੇ ਇੱਕ ਨੂੰ ਤੁਸੀਂ ਪੈਰਾਂ ਥੱਲੇ ਲਤਾੜੋ, ਇਹ ਕਿੱਥੋਂ ਦੀ ਦੇਵਤਾ ਹੀ ਹੈ? ਮਹਾਰਾਜ ਜੀ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਪੰਡਿਤ ਜੀ, ਏਡੇ ਵੱਡੇ ਰੱਬ ਨੂੰ, ਨਿਰੰਕਾਰ ਨੂੰ, ਪਰਮੇਸ਼ਰ ਨੂੰ ਤੁਸੀਂ ਪਾਹਨ ਕਰਕੇ ਪੱਥਰ ਕਰਕੇ ਜਾਣਦੇ ਹੋ, ਕਿਹੜੀ ਵੱਡੀ ਵਡਿਆਈ ਹੈ?
ਕਿਮ ਹੋਵੇ ਪ੍ਰਭੂ ਪ੍ਰਸੀਨਾ,
ਇਹਦਾ ਭਲਾ ਕਿਵੇਂ ਪਰਮੇਸ਼ਰ ਤੁਹਾਡੇ ਤੇ ਪ੍ਰਸੰਨ ਹੋ ਸਕਦਾ ਹੈ?
ਜਗ ਪਾਤਸ਼ਾਹ ਵੱਡ ਜੋਈ,
ਜਿਵੇਂ ਦੁਨੀਆਂ ਦਾ ਪਾਤਸ਼ਾਹ ਹੋਵੇ ਕੋਈ, ਦੁਨੀਆਂ ਦਾ ਬਾਦਸ਼ਾਹ ਹੋਵੇ,
ਤੈ ਮੀਆਂ ਕਹੇ ਕਹਿ ਕੋਈ,
ਉਹਨੂੰ ਕੋਈ ਮੀਆਂ ਜੀ ਕਹਿ ਕੇ ਬੁਲਾਵੇ ਹੋਵੇ ਉਹ ਬਾਦਸ਼ਾਹ, ਤੇ ਉਹਨੂੰ ਕਹੇ ਜੀ ਮੀਆਂ ਜੀ ਆਓ, ਉਹਦੇ ਚ ਉਹਦੀ ਕੀ ਵਡਿਆਈ ਹੋਵੇਗੀ? ਉਹ ਬਾਦਸ਼ਾਹ ਹਿੰਦੁਸਤਾਨ ਦਾ, ਦੁਨੀਆਂ ਦਾ ਬਾਦਸ਼ਾਹ, ਤੂੰ ਉਹਨੂੰ ਮੀਆਂ ਕਹਿ ਕੇ ਸੱਦੇ, ਉਹਦੇ ਵਿੱਚ ਉਹਦੀ ਕੀ ਵਡਿਆਈ ਹੈ? ਉਹਦੇ ਵਿੱਚ ਉਹਦਾ ਕੀ ਸਤਿਕਾਰ ਹੋਵੇਗਾ?
ਮਨ ਲਖੈ ਕਰੋ ਵਡਿਆਈ,
ਤੂੰ ਆਪਣੇ ਮਨ ਚ ਸੋਚੇ ਵੀ ਮੈਂ ਉਹਦੀ ਵਡਿਆਈ ਕਰ ਰਿਹਾ ਬਾਦਸ਼ਾਹ ਦੀ ਮੀਆਂ ਕਹਿ ਕੇ,
ਮਰੀਜੈ ਦਿਓ ਬੁਝਾਈ,
ਪਰ ਇਹ ਦੱਸ ਵੀ ਉਹ ਬਾਦਸ਼ਾਹ ਤੇਰੇ ਤੇ ਕਿਵੇਂ ਖੁਸ਼ ਹੋਵੇਗਾ? ਜੇ ਉਹਨੂੰ ਮੀਆਂ ਕਹਿ ਕੇ ਬੁਲਾਏਗਾ ਉਹ ਖੁਸ਼ ਹੋਵੇਗਾ? ਉਹ ਤਾਂ ਗੁੱਸੇ ਚ ਆਏਗਾ ਵੀ ਮੈਂ ਬਾਦਸ਼ਾਹ, ਇਹ ਮੈਨੂੰ ਮੀਆਂ ਕਹਿ ਕੇ ਬੁਲਾਉਂਦਾ, ਮੈਂ ਬਾਦਸ਼ਾਹ, ਇਹ ਮੈਨੂੰ ਮੀਆਂ ਕਹਿ ਕੇ ਸੱਦਦਾ, ਮੀਆਂ ਕਹਿ ਕੇ ਸੰਬੋਧਨ ਕਰਦਾ, ਉਹ ਤਾਂ ਫਿਰ ਗੁੱਸਾ ਹੀ ਕਰੇਗਾ, ਉਹ ਭਲਾ ਕਿਵੇਂ ਖੁਸ਼ ਹੋਵੇਗਾ?
ਅਸ ਮੇਰੋ ਠਾਕਰ ਜੋਈ, ਸਭ ਇਨ ਤੇ ਉਪਰ ਸੋਈ,
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਠਾਕੁਰ ਹੈ ਉਹ ਸਭ ਤੋਂ ਉੱਚਾ ਹੈ, ਮੇਰਾ ਠਾਕੁਰ ਸਾਰਿਆਂ ਦੇ ਉੱਤੇ ਬਿਰਾਜਮਾਨ ਹੈ, ਉਹ ਏਡਾ ਨਿੱਕਾ ਜਿਹਾ ਪੱਥਰ ਉਹਨੂੰ ਮੈਂ ਠਾਕੁਰ ਨਹੀਂ ਜਾਣਦਾ, ਮੇਰਾ ਠਾਕੁਰ ਸਾਰੇ ਪਾਸੇ ਰਮਿਆ ਹੋਇਆ ਹੈ, ਉਹ ਸਾਰਿਆਂ ਦੇ ਸਿਰਾਂ ਦੇ ਉੱਤੇ ਸੋਭ ਦੀ ਕੈ
ਤੈ ਰੂਪ ਸੁਨੋ ਦੇ ਜਿਤਾਨਾ ਤਬ ਸ਼੍ਰੀ ਗੁਰ ਸ਼ਬਦ ਬਖਾਨਾ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਉਹਦਾ ਰੂਪ ਸੁਣੋ ਜਿਹੜਾ ਮੇਰਾ ਠਾਕੁਰ ਹੈ। ਸਤਿਗੁਰੂ ਜੀ ਨੇ ਉਸ ਵੇਲੇ ਫਿਰ ਦੂਸਰਾ ਸ਼ਬਦ ਆਪਣੇ ਬੁਖਾਰ ਬਿੰਦ ਚ ਉਚਾਰਨ ਕੀਤਾ,
ਆਸਾ ਮਹੱਲਾ ਪੰਜਵਾਂ ਆਠ ਪੈਰ ਉਦਤ ਇਸ ਨਾਨੀ।
ਮਹਾਰਾਜ ਜੀ ਕਹਿੰਦੇ ਤੁਸੀਂ ਤਾਂ ਆਪਣੇ ਇਸ ਪੱਥਰ ਦੀ ਮੂਰਤ ਠਾਕੁਰ ਨੂੰ ਕਦੇ ਕਦੇ ਇਸ਼ਨਾਨ ਕਰਾਉਂਦੇ ਹੋ, ਪਰ ਮੇਰਾ ਠਾਕੁਰ ਹਰ ਵੇਲੇ ਪਾਣੀ ਵਿਚ ਵੀ ਰਹਿੰਦਾ, ਉਹਦੇ ਪਾਣੀ ਚ ਇਸ਼ਨਾਨ ਕਰਦਾ ਰਹਿੰਦਾ। ਜਿਹੜੀ ਜਲ ਵਿਚ ਨਿਰਮਲਤਾ ਹੀ ਹੈ ਨਾ, ਜਲ ਚ ਸ਼ੀਤਲਤਾ ਹੀ ਮੇਰੇ ਠਾਕੁਰ ਦੀ ਹੈ। ਤੇ ਮਹਾਰਾਜ ਜੀ ਕਹਿੰਦੇ ਮੇਰਾ ਠਾਕੁਰ ਅੱਠੇ ਪੈਰ ਉਦਕ ਦੇ, ਉਦਕ ਨਾਮ ਹੈ ਪਾਣੀ ਦਾ, ਉਹ ਪਾਣੀ ਵਿਚ ਇਸ਼ਨਾਨ ਹੀ ਕਰਦਾ ਰਹਿੰਦਾ, ਹਰ ਵੇਲੇ ਪਾਣੀ ਚ ਜੋ ਰਹਿੰਦਾ, ਕਿਉਂਕਿ ਪਰਮੇਸ਼ਰ ਵਿਆਪਕ ਹੈ ਨਾ। ਤੇ ਜੇ ਉਹ ਵਿਆਪਕ ਹੈ ਫਿਰ ਉਹ ਪਾਣੀ ਵਿਚ ਵੀ ਰਹਿੰਦਾ, ਪਾਣੀ ਵਿਚ ਵੀ ਵਿਆਪਕ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੇਰਾ ਠਾਕੁਰ ਅੱਠੇ ਪੈਰ ਪਾਣੀ ਦੇ ਵਿਚ ਇਸ਼ਨਾਨ ਕਰਦਾ।
ਸਦਈ ਭੋਗ ਲਗਾਏ ਸੋ ਗਿਆਨੀ।
ਮਹਾਰਾਜ ਜੀ ਕਹਿੰਦੇ ਜਿਤਨੇ ਸੰਸਾਰ ਦੇ ਜੀਵ ਨੇ ਸਾਰਿਆਂ ਨੂੰ ਭੋਗਣ ਵਾਲਾ ਭੋਗੀ ਉਹ ਅਕਾਲ ਪੁਰਖ ਪਰਮੇਸ਼ਰ ਹੈ, ਉਹ ਸਦਾ ਹੀ ਸਾਰਿਆਂ ਨੂੰ ਭੋਗਦਾ ਹੈ। ਔਰ ਸੋ ਗਿਆਨੀ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਕਿ ਕਿਸ ਦੇ ਹਿਰਦੇ ਚ ਕੀ ਵਰਤ ਰਿਹਾ, ਕੌਣ ਕੀ ਸੋਚ ਰਿਹਾ, ਕਿਸ ਨੇ ਕੀ ਫੁਰਨਾ ਕੀਤਾ, ਕਿਸ ਨੇ ਕੀ ਸੰਕਲਪ ਕੀਤਾ, ਹਰ ਇੱਕ ਦੇ ਅੰਦਰ ਦੀ ਉਹ ਜਾਣਨ ਵਾਲਾ ਗਿਆਨੀ ਹੈ।
ਬਿਰਤਾ ਕਾਉ ਛੋੜੈ ਨਾਹੀ।
ਉਹ ਪਰਮੇਸ਼ਰ ਇਤਨਾ ਬਲੀਆ ਕਿਸੇ ਦੀ ਪੀੜਾ ਨਹੀਂ ਰਹਿਣ ਦਿੰਦਾ। ਬਿਰਥਾ ਨਾਮ ਹੈ ਪੀੜਾ ਦਾ, ਉਹ ਕਿਸੇ ਦੀ ਪੀੜਾ ਨਹੀਂ ਰਹਿਣ ਦਿੰਦਾ, ਸਾਰਿਆਂ ਦੀ ਪੀੜਾ ਦੂਰ ਕਰਨ ਵਾਲਾ ਹੈ। ਏਡਾ ਵੱਡਾ ਦਿਆਲੂ ਪਰਮੇਸ਼ਰ ਹੈ ਜਿਹੜਾ ਸਾਰਿਆਂ ਦੀ ਪੀੜਾ ਦੂਰ ਕਰਨ ਵਾਲਾ ਹੈ, ਕਿਸੇ ਦੀ ਬਿਰਥਾ ਪੀੜਾ ਨਹੀਂ ਛੱਡਦਾ।
ਬੋਰ ਬੋਰ ਤਿਸ ਲਾਗੇ ਪਾਈ।
ਅਸੀਂ ਵਾਰ ਵਾਰ ਉਹਦੇ ਪੈਰਾਂ ਤੇ ਮੱਥਾ ਟੇਕਦੇ ਹਾਂ, ਉਹਨੂੰ ਪੂਜਦੇ ਹਾਂ ਜਿਹੜਾ ਸਾਰੇ ਪਾਸੇ ਵਿਆਪਕ ਹੈ। ਇਹ ਪੱਥਰ ਨੂੰ ਕਿਉਂ ਪੂਜੀਏ, ਅਸੀਂ ਤਾਂ ਉਹਨੂੰ ਵਿਆਪਕ ਨੂੰ ਪੂਜਦੇ ਹਾਂ ਜਿਹੜਾ ਹਰ ਥਾਂ ਤੇ ਰਮਿਆ ਹੋਇਆ।
ਸਾਲ ਗ੍ਰਾਮ ਮਾਰੇ ਸੇਵਾ।
ਸਾਲ ਨਾਮ ਹੈ ਜੀਵ ਤੇ ਗ੍ਰਾਮ ਨਾਮ ਹੈ ਘਰ ਦਾ, ਸਾਲ ਨਾਮ ਵਿਸ਼ੇਸ਼ ਦਾ ਘਰ ਦਾ ਹੈ। ਜਿਹਨੇ ਸਾਰੇ ਸੰਸਾਰ ਦੇ ਜੀਵਾਂ ਦੇ ਵਿਚ ਘਰ ਬਣਾਇਆ ਹੋਇਆ, ਭਾਵ ਜਿਹੜਾ ਸਾਰਿਆਂ ਦਾ ਅਧਿਸ਼ਠਾਨ ਆਸਰਾ ਹੈ, ਉਹੀ ਸਾਡਾ ਸਾਲ ਗ੍ਰਾਮ ਹੈ, ਉਹਦੀ ਅਸੀਂ ਸੇਵਾ ਕਰਦੇ ਹਾਂ।
ਪੂਜਾ ਅਰਚਾ ਬੰਦਨ ਦੇਵਾ।
ਉਸੇ ਦੀ ਪੂਜਾ ਕਰਦੇ ਹਾਂ, ਉਸੇ ਦੀ ਅਰਚਨਾ ਕਰਦੇ ਹਾਂ, ਉਸੇ ਨੂੰ ਵੰਦਨਾ ਕਰਦੇ ਹਾਂ ਪੂਜਨੀਕ ਜਾਣ ਕੇ।
ਰਹਾਓ ਘੰਟਾ ਜਾ ਕਾ ਸੁਣੀਏ ਚੌਕੁੰਟ।
ਬਾਣੀ ਰੂਪੀ ਘੰਟਾ ਹਰ ਥਾਂ ਤੇ ਵੱਜ ਰਿਹਾ, ਜਿਵੇਂ ਤੂੰ ਇਹ ਘੰਟੀ ਰੱਖੀ ਹੋਈ ਹੈ ਨਾ, ਤੇਰੀ ਇੱਥੇ ਵੱਜਦੀ ਹੈ। ਪਰਮੇਸ਼ਰ ਦੀ ਜਿਹੜੀ ਘੰਟੀ ਉਹ ਸਾਰੇ ਸੰਸਾਰ ਵਿੱਚ, ਜਿਹੜੀ ਬਾਣੀ ਪਰਮੇਸ਼ਰ ਦੀ ਓਅੰਕਾਰ ਦਾਦ ਦੀ, ਉਹ ਸਾਰੇ ਪਾਸੇ ਵੱਜ ਰਹੀ ਹੈ।
ਆਸਨ ਜਾ ਕਾ ਸਦਾ ਬੈਕੁੰਠ।
ਉਹਦਾ ਆਸਨ ਸਦਾ ਬੈਕੁੰਠ ਦੇ ਵਿਚ ਲੱਗਾ ਹੋਇਆ ਹੈ।
ਜਾ ਕਾ ਚਵਰ ਸਭ ਉਪਰ ਝੂਲੈ।
ਉਹਦਾ ਹੁਕਮ ਰੂਪੀ ਚਵਰ ਸਾਰਿਆਂ ਤੇ ਝੁਲਦਾ ਹੈ। ਉਹਦਾ ਜਿਹੜਾ ਹੁਕਮ ਰੂਪੀ ਚਵਰ ਹੈ ਨਾ, ਜਾਂ ਪਵਨ ਰੂਪੀ ਚਵਰ ਹੈ, ਉਹ ਸਾਰਿਆਂ ਦੇ ਉੱਤੇ ਝੂਲਦਾ, ਹਰ ਇੱਕ ਜੀਵ ਉਹਦੇ ਹੁਕਮ ਚ ਚੱਲਦਾ ਹੈ।
ਕਾਕਾ ਧੂਪ ਸਦਾ ਪਰ ਫੁੱਲੈ।
ਉਹਦੀ ਜਿਹੜੀ ਭਗਤੀ ਦੀ ਖੁਸ਼ਬੂ ਹੈ ਉਹ ਸਾਰੇ ਪਾਸੇ ਪ੍ਰਫੁੱਲਿਤ ਹੋ ਰਹੀ ਹੈ।
ਘੱਟ ਘੱਟ ਸੰਪਟ ਹੈ ਰੇ ਜਾਕਾ।
ਜਿਸਨੇ ਜੀਵਾਂ ਦੇ ਅੰਤਸ਼ਕਰਨ ਨੇ, ਸਾਰੇ ਜੀਵਾਂ ਦੇ ਘੱਟ ਜਿਹੜੇ ਅੰਤਸ਼ਕਰਨ ਨੇ, ਇਹੀ ਉਸ ਪਰਮੇਸ਼ਰ ਦੀ ਪੂਜਾ ਦਾ ਡੱਬਾ ਹੈ।
ਅਭਗ ਸਭਾ ਸੰਗ ਹੈ ਸਾਦਾ।
ਮਹਾਂਪੁਰਖਾਂ ਸਾਧੂਆਂ ਦੀ ਸੰਗਤ ਵਿਚ ਬੈਠਣਾ ਇਹ ਉਹਦੀ ਨਾ ਭੰਨੀ ਜਾਣ ਵਾਲੀ ਸਭਾ ਹੈ, ਜਿੱਥੇ ਸਾਧੂ ਜਨਾਂ ਦਾ ਮੇਲ ਹੈ, ਇਹ ਪਰਮੇਸ਼ਰ ਦੀ ਸਭਾ ਦੀਵਾਨ ਹੈ।
ਆਰਤੀ ਕੀਰਤਨ ਸਦਾ ਆਨੰਦ, ਮਹਿਮਾ ਸੁੰਦਰ ਸਦਾ ਬੇਅੰਤ।
ਉਹਦੀ ਆਰਤੀ ਉਹਦਾ ਕੀਰਤਨ ਸਦਾ ਆਨੰਦਿਤ ਹੋ ਕੇ ਵਰਤ ਰਿਹਾ ਹੈ, ਉਹਦੀ ਮਹਿਮਾ ਬੜੀ ਸੁੰਦਰ ਹੈ, ਉਹ ਸਦਾ ਬੇਅੰਤ ਬੇਅੰਤ ਹੈ।
ਜਿਸੇ ਪ੍ਰਾਪਤ ਕਿਸੇ ਲੈਣਾ, ਸੰਤ ਚਰਨ ਉਹ ਆਇਓ ਸਰਨਾ।
ਮਹਾਰਾਜ ਜੀ ਕਹਿੰਦੇ ਜਿਹਨੂੰ ਪ੍ਰਾਪਤ ਹੋਣਾ ਪਰਮੇਸ਼ਰ ਚਾਹੁੰਦਾ, ਉਸੇ ਨੂੰ ਉਹ ਪ੍ਰਾਪਤ ਹੁੰਦਾ ਹੈ। ਸੰਤ ਜਨਾਂ ਦੇ ਚਰਨਾਂ ਦੇ ਸ਼ਰਨ ਵਿਚ ਉਹੀ ਚੱਲ ਕੇ ਆਉਂਦਾ ਹੈ।
ਹੱਥ ਚੜਿਓ ਹਰ ਸਾਲ ਗਿਰਾਮ, ਕਉ ਨਾਨਕ ਗੁਰ ਕੀਨੋ ਦਾਨ।
ਮਹਾਰਾਜ ਜੀ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਇਹੋ ਜਿਹਾ ਕਿਰਪਾ ਕਰਕੇ ਦਾਨ ਦਿੱਤਾ ਹੈ ਕਿ ਐਸਾ ਠਾਕੁਰ ਅਕਾਲ ਪੁਰਖ ਜਿਹੜਾ ਸਾਲਗ੍ਰਾਮ ਕਿਹਾ ਤੇ ਠਾਕੁਰ ਪਰਮੇਸ਼ਰ ਨੂੰ, ਉਹ ਠਾਕੁਰ ਮੇਰੇ ਹੱਥ ਆ ਚੜਿਆ, ਮੇਰੇ ਹਿਰਦੇ ਵਿਚ ਆ ਪ੍ਰਾਪਤ ਹੋਇਆ।
ਅਕਲ ਚੰਦ ਇਹ ਠਾਕੁਰ ਅਮਰੋ ਪਾਰਾ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਇਹ ਹੈ ਸਾਡਾ ਠਾਕੁਰ, ਐਸਾ ਠਾਕੁਰ ਹੈ ਸਾਡਾ
ਜੋ ਸਭ ਕੋ ਸਦਾ ਸੰਭਾਰਾ,
ਬੜਾ ਵੱਡਾ ਤੇ ਸਾਰਿਆਂ ਦੀ ਸੰਭਾਲ ਕਰਦਾ ਹੈ।
ਸਭ ਉੱਚੇ ਉੱਚੇ ਉੱਚਾ,
ਸਭ ਉੱਚਿਆਂ ਤੋਂ ਵੀ ਉੱਚਾ ਹੈ, ਵੱਡਿਆਂ ਤੋਂ ਵੀ ਵੱਡਾ ਹੈ।
ਜੈ ਸੰਸਾਰ ਕੋ ਨਾ ਪਹੁੰਚਾ,
ਬਰਾਬਰ ਕੋਈ ਦੂਜਾ ਨਹੀਂ ਪਹੁੰਚ ਸਕਦਾ।
ਅਮ੍ਰਿਤ ਮੈਂ ਸਦਾ ਵਸਾਇਓ,
ਅਸੀਂ ਆਪਣੇ ਹਿਰਦੇ ਚ ਸਦਾ ਵਸਾਇਆ ਹੋਇਆ।
ਮਿਸ ਦਿਓਸ ਨਾ ਕਦੇ ਭੁਲਾਇਓ,
ਰਾਤ ਦਿਨ ਅਸੀਂ ਉਹਨੂੰ ਕਦੇ ਭੁਲਾਉਂਦੇ ਨਹੀਂ, ਹਰ ਵੇਲੇ ਯਾਦ ਰੱਖਦੇ ਆਂ।
ਕਨ ਦੀਨ ਬੁੰਦ ਜਗ ਨਾਥਾ,
ਸਾਰੇ ਸੰਸਾਰ ਦੇ ਜੀਵਾਂ ਦਾ ਦੀਨਾ ਬੰਧੂ ਹੈ, ਜਗਤ ਦਾ ਦਾਤਾ ਹੈ।
ਨਿਜ ਸੇਵਕ ਕੇ ਨਿਤ ਸਾਥਾ,
ਸਦਾ ਆਪਣੇ ਸੇਵਕਾਂ ਦੇ ਅੰਗ ਸੰਗ ਰਹਿੰਦਾ, ਐਸਾ ਠਾਕੁਰ ਹੈ ਜਿਹੜਾ ਸਦਾ ਆਪਣਿਆਂ ਦਾਸਾਂ ਦੇ ਨਾਲ ਰਹਿੰਦਾ ਹੈ।
ਘਰ ਪ੍ਰਗਟ ਆਪਣੋ ਪੋ ਰੂਪਾ,
ਉਹਨੇ ਆਪਣੇ ਆਪ ਦਾ ਰੂਪ ਪ੍ਰਗਟ ਕੀਤਾ ਹੋਇਆ।
ਹੋਏ ਭਗਤਨ ਕੇ ਅਨਰੂਪਾ,
ਔਰ ਫਿਰ ਉਹ ਭਗਤਾਂ ਦੇ ਅਨੁਸਾਰ ਹੋ ਕੇ ਚੱਲਦਾ, ਜਿਹੜੇ ਉਹਦੇ ਭਗਤ ਨੇ ਉਹ ਵੀ ਉਹਦਾ ਹੀ ਰੂਪ ਨੇ, ਤੇ ਆਪ ਹੀ ਆਪਣਿਆਂ ਭਗਤਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਭਗਤਾਂ ਦੇ ਅਨੁਸਾਰ ਹੋ ਕੇ ਚੱਲਦਾ।
ਜਬ ਪੀਰ ਪਰੇ ਕਿਤੇ ਆਈ, ਦੇ ਆਪਣੇ ਹੱਥ ਬਚਾਈ।
ਜੇ ਉਹਦੇ ਕਿਸੇ ਭਗਤ ਤੇ ਭੀੜ ਬਣ ਆਵੇ ਤੇ ਫਿਰ ਉਹ ਆਪਣਾ ਹੱਥ ਦੇ ਕੇ ਆਪਣੇ ਭਗਤਾਂ ਨੂੰ ਬਚਾਉਂਦਾ ਹੈ।
ਹੈ ਭਗਤ ਵਚਲ ਤੇ ਸਨਾਮੂ, ਗਨ ਦੀਨ ਬੁੰਦ ਅਭਿਰਾਮੂ।
ਉਹਦਾ ਨਾਂ ਹੈ ਭਗਤ ਵਛਲ, ਉਹ ਭਗਤਾਂ ਦਾ ਪਿਆਰਾ ਹੈ, ਉਹ ਦੀਨਾ ਬੰਧੂ ਹੈ, ਔਰ ਗੁਣ ਦੇਣ ਵਾਲਾ ਅਗਣਿਤ ਗੁਣਾਂ ਦਾ ਠਾਕੁਰ ਹੈ।
ਸੋ ਸਦਾ ਗਰੀਬ ਨਿਵਾਜਾ, ਬੋ ਅਦਮ ਉਦਾਰਨ ਕਾਜਾ।
ਸਦਾ ਗਰੀਬਾਂ ਨੂੰ ਨਿਵਾਜਣ ਵਾਲਾ, ਪਾਪੀਆਂ ਦੇ ਉਦਾਹਰਨ ਵਾਲਾ ਹੈ।
ਕਬਿਤ ਪ੍ਰਭ ਮਧੂਸੂਦਨ ਗੋਬਿੰਦ ਦਇਆ ਨਿਧ,
ਪ੍ਰਭੂ ਮਧੂਸੂਦਨ ਸੁੰਦਰ ਹੈ, ਗੋਬਿੰਦ ਹੈ, ਦਇਆ ਨਿਧ ਦਇਆ ਦਾ ਸਮੁੰਦਰ ਹੈ।
ਹਰ ਮਾਧਵ ਮੁਕੰਦ ਦੁਖ ਦੁੰਦ ਕੋ ਕਟਈਆ ਹੈ,
ਉਹ ਮੁਕਤੀ ਦਾਤਾ ਹੈ, ਸਾਰਿਆਂ ਦਾ ਪਿਆਰਾ ਹੈ, ਔਰ ਦੁੱਖਾਂ ਦੇ ਨਾਸ ਕਰਨ ਵਾਲਾ ਹੈ।
ਸ੍ਰੀ ਪਤ ਅਖਿਲ ਪਤ ਮਹਿਤ ਜਗਤ ਪਤ,
ਮਾਇਆ ਪਤੀ ਹੈ, ਸਾਰੇ ਸੰਸਾਰ ਦਾ ਪਤੀ ਹੈ, ਵੱਡਿਆਂ ਤੋਂ ਵੱਡਾ ਸਾਰੇ ਜਗਤ ਦਾ ਮਾਲਕ ਹੈ।
ਸੀਤਾ ਪਤ ਰਮਾ ਪਤ ਸੇਵਕ ਸਈਆ ਹੈ,
ਸੀਤਾ ਦੇ ਪਤੀ ਦਾ ਵੀ ਪਤੀ ਹੈ, ਭਗਵਾਨ ਰਾਮ ਦਾ ਵੀ ਪਤੀ ਮਾਲਕ ਵਾਹਿਗੁਰੂ ਪਰਮੇਸ਼ਰ ਹੈ।
ਈਸ਼ਰ ਆਨੰਦ ਰੂਪ ਅਚੁੱਤ ਅਨੂਪ ਗੁਰ,
ਈਸ਼ਵਰ ਹੈ, ਆਨੰਦ ਰੂਪ ਹੈ, ਨਾ ਡਿੱਗਣ ਵਾਲਾ ਅਨੂਪ ਗੁਰੂ ਦਾ ਸਰੂਪ ਹੈ।
ਉਪਨ ਕੋ ਉਪਤ ਅਹੰਕਾਰ ਕੇ ਹਰਿਆ ਹੈ,
ਦਾ ਰਾਜਾ ਹੈ, ਔਰ ਹੰਕਾਰੀਆਂ ਦੇ ਹੰਕਾਰ ਨੂੰ ਹਰਨ ਵਾਲਾ ਹੈ।
ਪਾਰ ਬ੍ਰਹਮ ਪੂਰਨ ਅਨੇਕ ਰਿਪ ਚੂਰਨ,
ਪਾਰ ਬ੍ਰਹਮ ਪੂਰਨ ਹੈ, ਅਨੇਕਾਂ ਵੈਰੀਆਂ ਦਾ ਚੂਰਨ ਕਰਨ ਵਾਲਾ ਹੈ।
ਅਨੰਤ ਕਰਤਾਰ ਸਭ ਜੀਵਨ ਦਿਵਈਆ ਹੈ,
ਅਨੰਤ ਕਰਤਾਰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ।
ਦੋਹਰਾ ਇਸ ਪ੍ਰਕਾਰ ਠਾਕਰ ਪ੍ਰਭੂ ਸਾਲ ਗਿਰਾਮ ਵਿਸਾਲ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਜੀ ਨੂੰ ਆਪਣੇ ਠਾਕਰ ਦੀ ਪਰਿਭਾਸ਼ਾ ਦੱਸੀ ਹੈ, ਸਾਡਾ ਠਾਕੁਰ ਐਸਾ ਹੈ, ਉਹ ਪੱਥਰ ਦੀ ਮੂਰਤ ਵਰਗਾ ਨਹੀਂ, ਉਹ ਸਰਵ ਵਿਆਪਕ ਵਿਸ਼ਾਲ ਤੋਂ ਵਿਸ਼ਾਲ ਹੈ।
ਸ੍ਰੀ ਗੁਰੂ ਅਰਜਨ ਵਰਨਿਓ ਸੁਮਤ ਬਿਪਰ ਤਿਸ ਕਾਲ,
ਉਸ ਪੰਡਿਤ ਨੂੰ ਸੁਮਤ ਦੇਣ ਵਾਸਤੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਦਾ ਵਰਣਨ ਕੀਤਾ ਹੈ। ਹੋਰ ਸਤਿਗੁਰੂ ਜੀ ਦਇਆ ਕਰਕੇ ਉਸ ਬ੍ਰਾਹਮਣ ਨੂੰ ਸੁਮਤ ਦੇ ਕੇ ਗੁਰੂ ਘਰ ਦਾ ਸਿੱਖ ਬਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕਥਾ ਕਥਨ ਕਰਦਿਆਂ